जपजी साहब दा महात्म दस्या जा रहा है। जो महात्म पंडित ब्रिज लाल जी नूं सुपने च प्राप्त होया है, वह कलगीधर जी दे दरबार च उन्हां ने बेनती रूप विच प्रगट कीता ते सतगुरु जी दे हुक्म नाले 100 साखी विच लिखिया गया। जपजी साहब दी एक एक पौड़ी दा महात्म दर्शाया है। 40 पौड़ियां च जपजी साहब दी वंड कीती। पहला मूल मंत्र आदि सच जुगाद सच हैपी सच नानको सीपी सच, इथों ताईं पहली पौड़ी गिण के ते अखीरला सलोक भी नाल गिण के 40 पौड़ियां दा वक्खो वक्खरा महात्म दस्से। पुरातन गुरसिख जपजी साहब दे वध तों वध पाठ करदे सन। कोई 10 पाठ करदा, कोई 20 पाठ, कोई 30, कोई 40। दस्या भी है कि जे किसी कर्म वास्ते पढ़ना है तां 10 पाठ करे जपजी साहब दे। कोई लोड़वया वास्ते भी सानू जरूरत साड़ी पूरी होवे उहदे लई 20 पाठ, जे किसी कामना की इच्छा है कामना की पूर्ति की तां 30 पाठ, मुक्ति की कांखा है तां 40 पाठ। तो इस तरह दस्या 51-51 पाठ भी गुरसिख करिया करदे। हुण तां साडे कोल इक पाठ जपजी साहब दा नहीं हुंदा। बलियार जाइए जिहड़े इन्नियां बाणियां बड़े प्रेम नाल भावना नाल पढ़दे, सारा सारा दिन जपजी साहब ही पढ़ी जाण, होर कोई ख्याल ही नहीं। जपजी साहब बीज है, श्री गुरु ग्रंथ साहब जी की समुची बाणी का मूल है। इसे मूल की व्याख्या श्री गुरु ग्रंथ साहब जी की समस्त बाणी च है। महापुरख यों दसदे है कि एक ओंकार की व्याख्या मूल मंत्र विच है, मूल मंत्र की व्याख्या जपजी साहब विच है, जपजी साहब की व्याख्या श्री गुरु ग्रंथ साहब जी की सारी बाणी है, और श्री गुरु ग्रंथ साहब जी की व्याख्या कलगीधर जी की बाणी श्री दसम ग्रंथ साहब सरबलोह ग्रंथ साहब है, और श्री दसम ग्रंथ और सरबलोह की व्याख्या भाई साहब भाई गुरदास जी की बाणी है, फिर अगे भाई नंद लाल साहब जी की बाणी है, फिर अगे इस बाणी की व्याख्या श्री गुरप्रताप सूरज ग्रंथ है, गुरबिलास ने, पंथ प्रकाश ने। इउं ये सारे ग्रंथ एक दूजे नाल मिले हुए ने, कोई भेद नहीं, व्याख्या स्वरूप ही हैं। तो इसे करके गुरु दरबारां विच इन्हां ग्रंथां की कथा भी हुंदी है। तो जपजी साहब का महात्म दस रहे ने, आओ मन बिरतियां एकाग्र करिए। कलगीधर जी दे चरणा दा ध्यान हिरदे च तारदियां रसना नूं पवित्र करदे होया आखो जी सतनाम
श्री वाहे गुरु साहिब जी,
सतनाम
श्री वाहे गुरु साहिब जी, दोहरा गुरु नानक करना करी पंथ बतायो सिख।
गुरु नानक साहब ने बड़ी वड्डी कृपा कीती है कि अपने सिखां नूं जपजी साहब दी बाणी दे के राह दे दिता, रस्ता दे दिता। ये पंथ है खालसा जी। पंथ की हुंदा? पंथ दा मतलब हुंदा राह। परमेशर दे घर जाण वास्ते अकाल पुरख दे घर तक गमता लई जपजी साहब की बाणी गुरु नानक साहब ने रस्ता दिता है। ये मार्ग है, ये पंथ है, इस मार्ग ते तुरना है। केवल पढ़न तक ही नहीं सीमित जपजी साहब की बाणी, कल्ली सुनन तक ही नहीं सीमित। इस बाणी नूं पढ़ के सुन के फिर इस बाणी दे मुताबक अपना जीवन टालना। जदों मेरे पातशाह कहिंदे सोचा सोच ना होवे, जे सोची लख वार ਤਾਂ ਉਦੋਂ ਸਾਡੇ ਅੰਦਰੋਂ ਸਾਰੀਆਂ ਸੋਚਾਂ ਬਿਨਸ ਜਾਣੀਆਂ ਚਾਹੀਦੀਆਂ ਕਿ ਸਾਹਿਬ ਜੀ ਜੇ ਮੈਂ ਲੱਖਾਂ ਵੇਰੀ ਵੀ ਸੋਚੀ ਜਾਵਾਂ ਮੇਰੇ ਸੋਚਣ ਨਾਲ ਕੀ ਸਿੱਧ ਹੋ ਜਾਣਾ, ਮੇਰੀ ਚਿੰਤਾ ਨਾਲ ਮੈਨੂੰ ਕੀ ਲਾਭ ਹੋ ਜਾਣਾ। ਅਤੇ ਜਦੋਂ ਪ੍ਰੈਕਟੀਕਲੀ ਰੂਪ ਵਿੱਚ ਇਸ ਪੰਗਤੀ ਨੂੰ ਹਿਰਦੇ 'ਚ ਵਸਾਵਾਂਗੇ ਤਾਂ ਸੋਚਾਂ ਸਮਾਪਤ ਹੋ ਜਾਣਗੀਆਂ, ਚਿੰਤਾਵਾਂ ਸਮਾਪਤ ਹੋ ਜਾਣਗੀਆਂ। ਜਦੋਂ ਪੜ੍ਹਾਂਗੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਉਦੋਂ ਮਨ ਨੂੰ ਸਬਰ ਆ ਜਾਏਗਾ, ਸੰਤੋਖ ਆ ਜਾਏਗਾ ਕਿ ਸੱਜਣਾ ਭੁੱਖਿਆਂ ਭੁੱਖ ਨਹੀਂ ਉਤਰਦੀ, ਜੇ ਪੁਰੀਆਂ ਦੇ ਭਾਰ ਵੀ ਬੰਨ ਕੇ ਦੇ ਦਿਓ ਨਾ ਬੰਦੇ ਨੂੰ, ਫਿਰ ਵੀ ਇਹਦੀ ਭੁੱਖ ਨਹੀਂ ਜਾਣੀ। ਇਹ ਪੰਗਤੀ ਦਾ ਜਦੋਂ ਪ੍ਰੈਕਟੀਕਲ ਕਰਾਂਗੇ ਉਦੋਂ ਹਿਰਦੇ 'ਚ ਸਬਰ ਅਤੇ ਸੰਤੋਖ ਦੀ ਬਿਰਤੀ ਆ ਜਾਏਗੀ। ਇਹ ਰਸਤਾ ਹੈ, ਇਹ ਪੰਥ ਹੈ। ਉਰੇ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਆਪਣਿਆਂ ਸਿੱਖਾਂ ਨੂੰ ਦੱਸਿਆ ਹੈ।
ਗੁਰ ਅਰਜਨ ਵਰਨਨ ਕਰੀ ਅਰਥ ਖਿਆਤ ਪਾਲਿਖ।
ਫਿਰ ਇਸ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਵਰਣਨ ਕੀਤਾ, ਯਾਨੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਇਆ ਤੇ ਸਭ ਤੋਂ ਪਹਿਲਾਂ ਮੂਲ ਰੂਪ ਵਿੱਚ ਜਪਜੀ ਸਾਹਿਬ ਦੀ ਬਾਣੀ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ। ਜਿਹੜੀ ਤਰਤੀਬ ਇਸ ਵਕਤ ਅਸੀਂ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ, ਤੋ ਸਭ ਤੋਂ ਪ੍ਰਥਮ ਹਿੱਸੇ ਵਿੱਚ ਜਿਹੜੀ ਬਾਣੀ ਪ੍ਰਥਮ ਭਾਗ 'ਚ ਲਿਖੀ ਉਹ ਜਪਜੀ ਸਾਹਿਬ ਲਿਖਵਾਈ ਮਹਾਰਾਜ ਪੰਜਵੇਂ ਪਾਤਸ਼ਾਹ ਨੇ।
ਸੁਪਨ ਬਾਤ ਪ੍ਰਗਟ ਕਰੀ ਸਤਿਗੁਰ ਪੂਰਨ ਖਿਆਤ।
ਪੰਡਿਤ ਬ੍ਰਿਜ ਲਾਲ ਜੀ ਨੂੰ ਜੋ ਸੁਪਨਾ ਆਇਆ ਸੀ ਤੇ ਸੁਪਨੇ ਵਿੱਚ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਦਰਸ਼ਨ ਦੇ ਕੇ ਜੋ ਮਹਾਤਮ ਜਪਜੀ ਸਾਹਿਬ ਦੀ ਬਾਣੀ ਦਾ ਦੱਸਿਆ ਸੀ ਉਹ ਪੰਡਿਤ ਬ੍ਰਿਜ ਲਾਲ ਜੀ ਨੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਪ੍ਰਗਟ ਕਰਕੇ ਸੁਣਾਇਆ ਹੈ।
ਇਹਾ ਅਰਥ ਬਿਦਤਾਏ ਸੋ ਲਿਖਿਓ ਜੋ ਸਿੱਖ ਸੁਹਾਤ।
ਉਹ ਸਾਰੇ ਅਰਥ ਇੱਥੇ ਵਿਦਤਾ ਕੇ ਪ੍ਰਗਟ ਕਰਕੇ ਲਿਖੇ ਨੇ ਤਾਂ ਜੋ ਸਿੱਖ ਪੜ੍ਹਨ ਤੇ ਸ਼ੋਭਨੀਕ ਹੋ ਜਾਣ। ਜੋ ਪਿੱਛੇ ਆਪਾਂ ਇੱਕ ਦੋ ਦਿਨਾਂ ਤੋਂ ਜਪਜੀ ਸਾਹਿਬ ਦੀ ਮਹਿਮਾ ਸਰਵਣ ਕਰ ਰਹੇ ਹਾਂ, ਇਹ ਕਥਾ ਲਿਖਾਈ ਗਈ ਭਾਈ ਰਾਮ ਕੁਇਰ ਸਾਹਿਬ ਦੀ ਸਭਾ ਵਿੱਚ ਭਾਈ ਸਾਹਿਬ ਸਿੰਘ ਲਿਖਾਰੀ ਨੇ ਲਿਖੀ।
ਪਾਠਕ ਪਰਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ।
ਜਿਹੜਾ ਕੋਈ ਮਾਈ ਭਾਈ ਜਪਜੀ ਸਾਹਿਬ ਦਾ ਪਾਠਕ ਹੈ, ਯਾਨੀ ਕਿ ਜਿਹੜਾ ਜਪਜੀ ਸਾਹਿਬ ਦੀ ਬਾਣੀ ਪੜ੍ਹੇਗਾ ਸੁਣੇਗਾ, ਉਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਤਾਪ ਪ੍ਰਾਪਤ ਹੋਵੇਗਾ। ਉਹਨੂੰ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਦੀ ਸਮੀਪਤਾ ਪ੍ਰਗਟ ਹੋਵੇਗੀ, ਅਨੁਭਵ ਵਿੱਚ ਆਵੇਗਾ। ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ ਉਦੋਂ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਸਾਡੇ ਸੀਸ ਤੇ ਹੱਥ ਧਰ ਕੇ ਦਰਸ਼ਨ ਦਿੰਦੇ ਹੈ। ਕਦੇ ਮਹਿਸੂਸ ਕਰਿਓ, ਜਦੋਂ ਇੱਕ ਓਅੰਕਾਰ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਦੇ ਮੁੱਖੋਂ ਆਇਆ ਇਹ ਬਚਨ, ਮੂਲ ਮੰਤਰ ਜਪਦੇ ਹਾਂ, ਅੱਗੇ ਜਪਜੀ ਸਾਹਿਬ ਦੀਆਂ ਪੌੜੀਆਂ ਪੜ੍ਹਦੇ ਹਾਂ, ਜਦੋਂ ਪੜ੍ਹਦੇ ਹਾਂ ਸੁਣਦੇ ਹਾਂ ਉਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਨਾਲ ਨਾਲ ਵਰਤਦਾ, ਇਸ ਕਰਕੇ ਮਾਈ ਭਾਈਆਂ ਨੂੰ ਸਭ ਨੂੰ ਜਪਜੀ ਸਾਹਿਬ ਦੀ ਬਾਣੀ ਦਾ ਹੀ ਪਾਠ ਵੱਧ ਤੋਂ ਵੱਧ ਕਰਨੇ ਚਾਹੀਦੇ। ਕਦੇ ਵੀ ਜਪਜੀ ਸਾਹਿਬ ਤੋਂ ਬਿਨਾਂ ਜੀਵਨ ਨਹੀਂ ਬਤੀਤ ਕਰਨਾ, ਇੱਕ ਦਿਨ ਵੀ ਬਤੀਤ ਨਹੀਂ ਕਰਨਾ। ਰਹਿਤਨਾਮਿਆਂ ਦੇ ਬਚਨ ਨੇ ਜਪ ਜੋ ਜਪਜੀ ਤੇ ਜਾਪ ਤੋਂ ਬਿਨਾਂ ਜਿਹੜਾ ਪ੍ਰਸ਼ਾਦ ਛਕ ਲੈਂਦਾ, ਜਪਜੀ ਸਾਹਿਬ ਨਾ ਪੜ੍ਹੇ ਜਾਪ ਸਾਹਿਬ ਨਾ ਪੜ੍ਹੇ ਤੇ ਰੋਟੀ ਖਾ ਲਵੇ, ਉਹਨੂੰ ਵਿਸ਼ਟਾ ਦਾ ਕੀੜਾ ਲਿਖਿਆ ਰਹਿਤਨਾਮਿਆਂ 'ਚ। ਉਹ ਗੰਦਗੀ ਦਾ ਕੀੜਾ ਜਿਹੜਾ ਜਪਜੀ ਤੇ ਜਾਪ ਸਾਹਿਬ ਪੜ੍ਹੇ ਬਿਨਾਂ ਪ੍ਰਸ਼ਾਦਾ ਛਕੇ। ਤੋ ਕਹਿਣ ਤੋਂ ਭਾਵ ਕਿ ਨਿਤਨੇਮ ਦਾ ਮਤਲਬ ਹੈ ਵੀ ਰੋਜ਼ ਪੜ੍ਹੇ। ਜਦੋਂ ਪੜ੍ਹਾਂਗੇ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਦੀ ਸਮੀਪਤਾ ਤੇ ਪ੍ਰਤਾਪ ਪ੍ਰਾਪਤ ਹੋਵੇਗਾ।
ਦੇਖ ਪੜੇ ਦੇ ਲਿਖ ਸੁਨੇ ਕਰ ਪੂਜਾ ਗੁਰ ਜਾਪ।
ਚਾਰ ਚੀਜ਼ਾਂ ਨੇ, ਪਹਿਲੀ ਜਪਜੀ ਸਾਹਿਬ ਦੇ ਦਰਸ਼ਨ ਕਰਨੇ ਬਾਣੀ ਦੇ ਦੇਖ, ਦੂਸਰਾ ਪੜ੍ਹਨਾ ਜਪਜੀ ਸਾਹਿਬ, ਤੀਸਰਾ ਲਿਖ ਕੇ ਪੋਥੀਆਂ ਸਿੱਖਾਂ ਨੂੰ ਵੰਡਣੀਆਂ, ਤੇ ਚੌਥਾ ਜਪਜੀ ਸਾਹਿਬ ਦਾ ਪਾਠ ਸੁਣਨਾ। ਚਾਰਾਂ ਦਾ ਹੀ ਮਹੱਤਵ। ਦਰਸ਼ਨ ਕਰ ਲਓ, ਪੜ੍ਹ ਲਓ, ਸੁਣ ਲਓ, ਲਿਖ ਕੇ ਪੋਥੀ ਕਿਸੇ ਨੂੰ ਦੇ ਦਿਓ ਜਪਜੀ ਸਾਹਿਬ ਦੀ, ਕਹਿੰਦੇ ਚਾਰਾਂ ਦਾ ਹੀ ਪੁੰਨ ਹੈ, ਚਾਰਾਂ ਦਾ ਹੀ ਮਹੱਤਵ ਹੈ। ਹਾਂਜੀ,
ਕਲ ਯੁਗ ਮੈਂ ਚੋਹ ਬਰਨ ਕੋ ਚਾਰ ਪਾਂਤ ਕਾ ਜਾਪ।
ਕਲਯੁਗ ਦੇ ਵਿੱਚ ਚਾਰ ਵਰਣਾਂ ਲਈ ਚਾਰ ਤਰ੍ਹਾਂ ਦੇ ਵੱਖੋ ਵੱਖਰੇ ਜਾਪ ਦੱਸੇ ਜਾਂਦੇ ਹੋਰ ਮਤਾਂ 'ਚ, ਜਿਹੜੇ ਆ ਹੋਰ ਧਰਮ ਨੇ ਉਹਨਾਂ ਵਿੱਚ ਚਾਰ ਵਰਣਾਂ ਦੇ ਲੋਕਾਂ ਲਈ ਚਾਰ ਤਰ੍ਹਾਂ ਦੇ ਜਾਪ ਦੱਸੇ ਨੇ ਕਿ ਖੱਤਰੀ ਨੇ ਕਿਹੜਾ ਜਾਪ ਜਪਣਾ, ਸ਼ੂਦਰ ਨੇ ਕਿਹੜਾ, ਵੈਸ਼ ਨੇ ਕਿਹੜਾ, ਬ੍ਰਾਹਮਣ ਨੇ ਕਿਹੜਾ। ਫਿਰ ਚਾਰਾਂ ਦੀ ਮਰਿਆਦਾ ਵੀ ਵੱਖੋ ਵੱਖਰੀ ਦੱਸੀ ਹੈ ਵੀ ਬ੍ਰਾਹਮਣ ਕਿਵੇਂ ਜਪੇ, ਛੱਤਰੀ ਕਿਵੇਂ ਜਪੇ, ਸ਼ੂਦਰ ਕਿਵੇਂ ਜਪੇ, ਵੈਸ਼ ਕਿਵੇਂ ਜਪੇ। ਬ੍ਰਾਹਮਣ ਪੰਜ ਵੇਰੀ ਜਪੇ ਤੇ ਉਹਨੂੰ ਫਲ ਹੈ, ਖੱਤਰੀ 10 ਵੇਰੀ ਪੜ੍ਹੇ ਤਾਂ ਉਹਨੂੰ ਉਨਾ ਫਲ ਮਿਲਣਾ, ਵੈਸ਼ 20 ਵੇਰੀ ਪੜ੍ਹੇ ਤਾਂ ਉਹਨੂੰ ਫਲ ਮਿਲਣਾ ਤੇ ਸ਼ੂਦਰ 40 ਵੇਰੀ ਪੜ੍ਹੇ ਤਾਂ ਉਹਨੂੰ ਇੰਨਾ ਫਲ ਮਿਲਣਾ। ਹਾਲਾਂਕਿ ਚਾਹੀਦਾ ਤਾਂ ਇਹ ਹੈ ਵੀ ਜਿਹੜਾ ਜ਼ਿਆਦਾ ਪੜ੍ਹੇ ਉਹਨੂੰ ਜ਼ਿਆਦਾ ਫਲ ਪ੍ਰਾਪਤ ਹੋਵੇ, ਪਰ ਇੱਥੇ ਉਲਟਾ ਵੀ ਜਿਹੜਾ ਘੱਟ ਪੜ੍ਹੇ ਬ੍ਰਾਹਮਣ ਉੱਚੀ ਜਾਤੀ ਦਾ ਉਹਨੂੰ ਜ਼ਿਆਦਾ ਲਾਭ ਹੈ। ਇੱਦਾਂ ਦੀ ਭੇਦਵਾਦੀ ਬਿਰਤੀ ਹੋਰ ਮਤਾਂ ਮਤਾਂਤਰਾਂ ਵਿੱਚ ਸੀ, ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਸਾ ਕੋਈ ਭੇਦ ਭਾਵ ਨਹੀਂ, ਕੋਈ ਫਰਕ ਨਹੀਂ। ਕਿਸੇ ਵੀ ਵਰਣ ਜਾਤੀ ਦਾ ਹੋਵੇ, ਜਿਹੜਾ ਵੀ ਜਪਜੀ ਸਾਹਿਬ ਦਾ ਜਾਂ ਮੂਲ ਮੰਤਰ ਦੇ ਜਾਪ ਨੂੰ ਜਪੇਗਾ ਉਹਦੀ ਕਲਿਆਣ ਹੋਵੇਗੀ। ਹਾਂ, ਸਾਡੇ ਘਰ ਵਿੱਚ ਚਾਰ ਤਰ੍ਹਾਂ ਦਾ ਜਾਪ ਜ਼ਰੂਰ ਹੈ, ਚਾਰ ਬਾਣੀਆਂ ਦੁਆਰਾ ਉਹ ਦੱਸਦੇ ਨੇ।
ਪਰਾ ਮਧਮਾ ਵੇਦ ਕਹਿ ਪਸਯੰਤੀ ਜਿਸ ਮਾਪ।
ਉਹਦੇ ਵਿੱਚ ਇੱਕ ਬਾਣੀ ਹੈ ਪਰਾ ਬਾਣੀ, ਦੂਸਰੀ ਹੈ ਪਛੰਤੀ, ਤੀਸਰੀ ਹੈ ਮਧਮਾ, ਇਹ ਤਿੰਨ ਬਾਣੀਆਂ। ਹਾਂਜੀ,
ਬੈਖਰੀ ਚਾਰੇ ਥਾਨ ਮਹਿ ਤਨ ਮੈਂ ਕਰ ਹੋ ਵਾਸ।
ਤੇ ਚੌਥੀ ਹੈ ਬੈਖਰੀ ਬਾਣੀ। ਇਹ ਚਾਰੇ ਬਾਣੀਆਂ ਸਾਡੇ ਸਰੀਰ ਦੇ ਚਾਰ ਹਿੱਸਿਆਂ 'ਚ ਵਸਦੀਆਂ। ਜਦੋਂ ਅਸੀਂ ਆ ਮੈਂ ਬੋਲ ਰਿਹਾ ਜਾਂ ਤੁਸੀਂ ਬੋਲਦੇ ਹੋ ਸ਼ਬਦ, ਉਹ ਸਿੱਧੇ ਤਾਂ ਨਹੀਂ ਮੂੰਹ ਵਿੱਚ ਆ ਜਾਂਦੇ, ਪਹਿਲਾਂ ਪਿੱਛੋਂ ਕਿੱਥੋਂ ਉੱਠਦੇ ਹੈ? ਕੋਈ ਵੀ ਸ਼ਬਦ ਹੈ ਉੱਠਦਾ ਕਿੱਥੋਂ ਹੈ? ਨਾਭੀ 'ਚੋਂ, ਸਾਡੀ ਨਾਭੀ 'ਚ ਹਵਾ ਦੀ ਗੰਢ ਹੈ, ਉੱਥੋਂ ਉਹ ਸ਼ਬਦ ਹਵਾ ਨਾਲ ਉੱਪਰ ਨੂੰ ਪਵਨ ਨਾਲ ਉੱਠਦਾ ਨਾ। ਕੋਈ ਵੀ ਸ਼ਬਦ ਹੈ ਉਹ ਪਵਨ ਨਾਲ ਉੱਠਣਾ। ਜੇ ਸਰੀਰ 'ਚ ਪਵਨ ਹੈ, ਸਵਾਸ ਹਨ, ਤਾਂ ਉਹ ਸ਼ਬਦ ਅਸੀਂ ਬੋਲ ਸਕਦੇ ਹਾਂ। ਪਵਨ ਗੁਰੂ ਤਾਂ ਕਿਹਾ, ਤੂੰ ਜਦੋਂ ਸ਼ਬਦ ਉੱਠਦਾ ਉਦੋਂ ਨਾਭੀ 'ਚ ਉੱਠਦਾ, ਜਦੋਂ ਨਾਭੀ 'ਚ ਉੱਠਦਾ ਉਹਨੂੰ ਕਹਿੰਦੇ ਨੇ ਪਰਾ ਬਾਣੀ। ਨਾਭੀ 'ਚ ਉੱਠ ਕੇ ਕਿੱਥੇ ਆਉਂਦਾ? ਸਾਡੇ ਹਿਰਦੇ ਵਾਲੀ ਥਾਂ 'ਤੇ। ਜਦੋਂ ਹਿਰਦੇ ਰੂਪੀ ਥਾਂ ਦੇ ਉੱਤੇ ਸ਼ਬਦ ਆ ਜਾਂਦਾ ਉਹਨੂੰ ਕਹਿੰਦੇ ਨੇ ਪਛੰਤੀ। ਉਹੀ ਸ਼ਬਦ ਜਦੋਂ ਗਲੇ ਵਿੱਚ ਆ ਜਾਂਦਾ ਉਹਨੂੰ ਕਹਿੰਦੇ ਨੇ ਮੱਧਮਾ। ਜਦੋਂ ਜ਼ੁਬਾਨ ਤੋਂ ਬੋਲ ਦੇਈਏ ਉਹਨੂੰ ਕਹਿੰਦੇ ਨੇ ਬੈਖਰੀ। ਇੱਦਾਂ ਇਹ ਚਾਰ ਬਾਣੀਆਂ ਨੇ ਤੇ ਸਾਡੇ ਸਰੀਰ ਦੇ ਚਾਰ ਹਿੱਸਿਆਂ ਵਿੱਚ ਵੱਖੋ ਵੱਖਰੇ ਥਾਵਾਂ 'ਤੇ ਇਹਨਾਂ ਬਾਣੀਆਂ ਦਾ ਨਿਵਾਸ ਹੈ। ਹਾਂਜੀ,
ਪ੍ਰਗਟ ਹੋਤ ਮੁਖ ਮਹਿ ਬਸ ਹੈ ਸਭ ਨਰ ਕਰਤ ਪ੍ਰਕਾਸ਼।
ਸਭ ਤੋਂ ਪਹਿਲੇ ਆ ਮੂੰਹ ਤੋਂ ਆਪਾਂ ਬੋਲਦੇ ਹਾਂ ਸਾਰਿਆਂ ਦੇ ਸਾਹਮਣੇ, ਇਹਨੂੰ ਬੈਖਰੀ ਬਾਣੀ ਕਹਿੰਦੇ ਆ। ਬੈਖਰੀ ਬਾਣੀ ਦੁਆਰਾ ਮੂਲ ਮੰਤਰ ਜਪਣਾ। ਹੁਣ ਇੱਥੇ ਮੂਲ ਮੰਤਰ ਦਾ ਜਾਪ ਦੱਸਣ ਲੱਗੇ ਵੀ ਚਾਰ ਬਾਣੀਆਂ ਨਾਲ ਜਪਿਆ ਜਾਂਦਾ। ਪਹਿਲਾਂ ਰਸਨਾ ਦੁਆਰਾ, ਰਸਨਾ ਦੁਆਰਾ ਅਸੀਂ ਪੜ੍ਹਦੇ ਹਾਂ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਰਸਨਾ ਨਾਲ, ਇਹ ਬੈਖਰੀ ਬਾਣੀ, ਇਹਨੂੰ ਕਹਿੰਦੇ ਨੇ ਬੈਖਰੀ ਬਾਣੀ ਦੁਆਰਾ ਜਾਪ ਜਪਣਾ। ਹਾਂਜੀ,
ਨਾਭੀ ਪਹਿਲੀ ਹਿਰਦੇ ਦੋਏ ਕੰਠ ਤ੍ਰਿਤੀ ਮੁਖ ਬੋਲ।
ਫਿਰ ਜਦੋਂ ਨਾਭੀ ਵਿੱਚੋਂ ਸ਼ਬਦ ਉੱਠਦਾ ਉਹਨੂੰ ਪਰਾ ਬਾਣੀ ਕਹਿੰਦੇ ਆ। ਪਹਿਲਾਂ ਰਸਨਾ ਨਾਲ ਪੜਿਆ, ਇਹਨੂੰ ਕਹਿੰਦੇ ਨੇ ਬੈਖਰੀ। ਫਿਰ ਰਸਨਾ ਰੁਕ ਜਾਏ, ਰਸਨਾ ਨਾ ਚੱਲੇ, ਕੰਠ ਦੇ ਵਿੱਚੋਂ ਆਵਾਜ਼ ਆਵੇ, ਗਲਾ ਚੱਲੇ, ਕੇਵਲ ਗਲੇ ਵਿੱਚ ਮੂਲ ਮੰਤਰ ਦਾ ਜਾਪ ਚੱਲੀ ਜਾਵੇ, ਵਾਹਿਗੁਰੂ ਗੁਰਮੰਤਰ ਦਾ ਜਾਪ ਚੱਲੀ ਜਾਵੇ, ਉਹਨੂੰ ਗੁਰੂ ਖਾਲਸਾ ਜੀ ਕਹਿੰਦੇ ਹੈ ਮੱਧਮਾ ਬਾਣੀ ਦੁਆਰਾ ਜਾਪ ਜਪਣ। ਫਿਰ ਇੱਕ ਅਵਸਥਾ ਐਸੀ ਆਉਂਦੀ ਹੈ ਜਿੱਥੇ ਕੰਠ ਵੀ ਰੁਕ ਜਾਂਦਾ ਤੇ ਹਿਰਦੇ ਦੀ ਜਿਹੜੀ ਧੜਕਣ ਹੈ ਉਹਦੇ ਵਿੱਚੋਂ ਗੁਰਮੰਤਰ ਦਾ ਤੇ ਮੂਲ ਮੰਤਰ ਦਾ ਜਾਪ ਚੱਲਣ ਲੱਗ ਪੈਂਦਾ। ਜਦੋਂ ਹਿਰਦੇ ਦੇ ਵਿੱਚੋਂ ਗੁਰਮੰਤਰ ਜਾਂ ਮੂਲ ਮੰਤਰ ਦਾ ਜਾਪ ਚੱਲਣ ਲੱਗ ਪਵੇ ਉਹਨੂੰ ਕਹਿੰਦੇ ਨੇ ਪਛੰਤੀ ਬਾਣੀ ਦੁਆਰਾ ਜਾਪ ਜਪਣ। ਫਿਰ ਇੱਕ ਅਵਸਥਾ ਹੋਰ ਐਸੀ ਆਉਂਦੀ ਹੈ ਵੀ ਸ਼ਬਦ ਜਿੱਥੇ ਨਾਭੀ ਵਿੱਚੋਂ ਉੱਠਦਾ ਉੱਥੇ ਚਿੰਤਨ ਚੱਲ ਪੈਂਦਾ, ਮੂਲ ਮੰਤਰ ਦਾ ਗੁਰਮੰਤਰ ਦਾ ਪਰਾ ਬਾਣੀ ਦੁਆਰਾ ਜਪਣ। ਮਹਾਂਪੁਰਖ ਦੱਸਦੇ ਹੈ ਵੀ ਜਦੋਂ ਬੈਖਰੀ ਬਾਣੀ ਦੁਆਰਾ ਜਪੋ ਤੇ ਜਿੰਨਾ ਫਲ ਮਿਲਦਾ ਮੱਧਮਾ ਬਾਣੀ ਦੁਆਰਾ 10 ਗੁਣਾ ਵੱਧ ਜਾਂਦਾ। ਫਿਰ ਅੱਗੇ ਜਿਹੜੀ ਪਛੰਤੀ ਹੈ ਉੱਥੇ ਜਾ ਕੇ ਹੋਰ 10 ਗੁਣਾ ਵੱਧ ਜਾਂਦਾ, ਪਰਾ ਵਿੱਚ ਜਾ ਕੇ 100 ਗੁਣਾ ਜ਼ਿਆਦਾ ਮਹਾਤਮ ਪ੍ਰਾਪਤ ਹੋਣ ਲੱਗ ਪੈਂਦਾ ਜਾਪ ਦਾ। ਇਹ ਅਭਿਆਸ ਹੈ, ਕੰਠ ਤੱਕ ਤਾਂ ਤੁਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੋਣਾ ਜਿਹੜੇ ਸਾਧਕ ਨੇ। ਜਿਹੜੇ ਸਾਧਨਾ ਕਰਦੇ ਆ ਮੂਲ ਮੰਤਰ ਦੀ ਗੁਰਮੰਤਰ ਦੀ, ਉਹਨਾਂ ਨੂੰ ਗਲੇ ਤੱਕ ਦਾ ਤਾਂ ਅਭਿਆਸ ਹੋਵੇਗਾ ਵੀ ਜ਼ਬਾਨ ਨਾ ਚੱਲੇ, ਕੱਲਾ ਕੰਠ ਦੇ ਵਿੱਚੋਂ ਮੂਲ ਮੰਤਰ ਦਾ ਜੋ ਗੁਰਮੰਤਰ ਦਾ ਜਾਪ, ਇਹ ਤਕਰੀਬਨ ਜਿੰਨੇ ਤੁਸੀਂ ਸੰਗਤ ਵਿੱਚ ਬੈਠੇ ਹੋ ਸਭ ਦਾ ਅਭਿਆਸ ਹੋਇਆ ਹੋਏਗਾ। ਜੇ ਨਹੀਂ ਤਾਂ ਤੁਸੀਂ ਕਰ ਸਕਦੇ, ਜ਼ਬਾਨ ਰੋਕ ਲੈਣੀ ਹੈ ਜਪਦਿਆਂ ਜਪਦਿਆਂ, ਪਹਿਲਾਂ ਜ਼ਬਾਨ ਨਾਲ ਜਪਣਾ, ਜ਼ੁਬਾਨ ਰੋਕ ਲੈਣੀ ਫਿਰ ਕੰਠ ਨਾਲ ਜਪਣ ਦਾ ਅਭਿਆਸ ਕਰ। ਪਰ ਜਿਹੜਾ ਅੱਗੋਂ ਹਿਰਦੇ ਨਾਲ ਅਭਿਆਸ ਹੁੰਦਾ ਹੈ, ਇਹ ਤਾਂ ਫਿਰ ਅੱਗੇ ਕੋਈ ਬਹੁਤ ਵਿਰਲਾ ਹੀ ਹੋਵੇਗਾ ਜਿਹਨੇ ਹਿਰਦੇ ਦੀ ਧੜਕਣ ਵਿੱਚੋਂ ਗੁਰਮੰਤਰ ਤੇ ਮੂਲ ਮੰਤਰ ਦਾ ਅਭਿਆਸ ਕੀਤਾ ਹੋਵੇ। ਫਿਰ ਪਰਾ ਬਾਣੀ ਦੁਆਰਾ, ਜਦੋਂ ਪਰਾ ਬਾਣੀ ਦੁਆਰਾ ਨਾਭੀ ਦੇ ਵਿੱਚ ਗੁਰਮੰਤਰ ਮੂਲ ਮੰਤਰ ਦਾ ਜਾਪ ਚੱਲਦਾ ਹੈ, ਉੱਥੋਂ ਫਿਰ ਸਰੀਰ ਦੇ ਰੋਮ ਰੋਮ 'ਚ ਪਰਮੇਸ਼ਰ ਦਾ ਚਿੰਤਨ ਹੋਣ ਲੱਗ ਪੈਂਦਾ। ਉਹਨੂੰ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ। ਉਹ ਜਾਪ ਦੇ ਕਈ ਪ੍ਰਕਾਰ ਨੇ, ਇੱਦਾਂ ਸਾਧਨਾ ਕਰ, ਕੋਈ ਸਵਾਸਾਂ ਨਾਲ ਜਪਦਾ, ਕੋਈ ਰਸਨਾ ਨਾਲ ਜਪਦਾ, ਕੋਈ ਕੰਠ ਨਾਲ ਜਪਦਾ, ਤੋ ਹਰ ਪ੍ਰਕਾਰ ਦੇ ਜਾਪ ਨੂੰ ਜਪੀ ਜਾਣਾ, ਯਾਨੀ ਕਿ ਸਮਾਂ ਜਾ ਹੀ ਨਹੀਂ ਜਾਣ ਦੇਣਾ, ਯਤਨ ਕਰਨਾ ਵੀ ਸਾਡਾ ਕੋਈ ਸਮਾਂ ਵਿਅਰਥ ਨਾ ਜਾਵੇ। ਹਰ ਵੇਲੇ ਮਹਾਰਾਜ ਜੀ ਦੇ ਭਜਨ ਵਿੱਚ, ਸਿਮਰਨ ਵਿੱਚ, ਮੂਲ ਮੰਤਰ ਵਿੱਚ, ਗੁਰਮੰਤਰ 'ਚ ਸੁਰਤ ਜੁੜੀ ਰਹੇ। ਗੁਰੂ ਘਰ ਦੇ ਮਹਾਨ ਵਿਦਵਾਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ, ਇੱਕ ਸਾਡਾ ਬੜਾ ਵੱਡਾ ਇਹ ਦੁਖਾਂਤ ਹੈ ਵੀ ਮਰਗਿਆਂ ਨੂੰ ਅਸੀਂ ਪੰਥ ਰਤਨ ਦਿੰਦੇ ਹਾਂ, ਜੀਵਦਿਆਂ ਦੀ ਕਦਰ ਨਹੀਂ ਕਰਦੇ। ਜਦੋਂ ਚਲਾਣੇ ਕਰ ਜੋ ਪਤਾ ਲੱਗ ਜੇ ਵੀ ਹਾਂ ਫਲਾਣਾ ਵਿਦਵਾਨ ਜਾਂ ਕੋਈ ਫਲਾਣਾ ਮਹਾਂਪੁਰਖ ਚੜ੍ਹਾਈ ਕਰ ਗਿਆ, ਕਹਿੰਦੇ ਚਲੋ ਹੁਣ ਕਹਿ ਦਿਓ ਪੰਥ ਰਤਨ, ਬਾਅਦ ਵਿੱਚ ਪੰਥ ਰਤਨ ਬਣਨ ਦਾ ਦੇਣ ਦਾ ਕੀ ਫਿਰ ਲਾਭ ਰਹਿ ਗਿਆ। ਮਰੇ ਨੂੰ ਕੋਈ ਚੰਦਨ ਚੜ੍ਹਾਈ ਜਾਵੇ ਤੇ ਮਰੇ ਨੂੰ ਕੋਈ ਖੇਚ ਰਲਾਈ ਜਾਵੇ, ਮੁਰਦੇ ਨੂੰ ਕੀ। ਖਾਲਸਾ ਜੀ, ਜੇ ਸਤਿਕਾਰ ਦੇਣਾ ਕਿਸੇ ਨੂੰ ਤਾਂ ਜਿਉਂਦਿਆਂ ਨੂੰ ਸਤਿਕਾਰ ਹੁੰਦਾ ਕਿ ਮਰਿਆਂ ਨੂੰ ਸਤਿਕਾਰ ਹੁੰਦਾ? ਜੇ ਕਿਸੇ ਨੂੰ ਪੰਥ ਰਤਨ ਦੇਣਾ ਵੀ ਆ ਤਾਂ ਜੀਵਤ ਵਿਅਕਤੀਆਂ ਦਾ ਸਤਿਕਾਰ ਕਰੀਏ ਜਿਹੜੇ ਵਿਦਵਾਨ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਸੇਵਾ ਕਰ ਰਹੇ। ਚਲੋ ਗਿਆਨੀ ਸੰਤ ਸਿੰਘ ਜੀ ਵਰਗੇ ਮਹਾਂਪੁਰਖ ਗਏ ਨਹੀਂ ਕਿਤੇ, ਉਹ ਆਪਣੇ ਬਚਨਾਂ ਕਰਕੇ ਅੱਜ ਵੀ ਸੰਸਾਰ 'ਚ ਸਤਿਕਾਰੇ ਜਾਂਦੇ, ਅੱਜ ਵੀ ਗੁਰੂ ਕੀ ਸੰਗਤ ਉਹਨਾਂ ਨੂੰ ਉਸੇ ਤਰ੍ਹਾਂ ਸਤਿਕਾਰ ਨਾਲ ਸੁਣਦੀ ਹੈ ਜਿਵੇਂ ਉਹਨਾਂ ਦੇ ਸਰੀਰ 'ਚ ਹੁੰਦਿਆਂ ਸੁਣਦੇ ਸੀ। ਪਰ ਹੋਰ ਸੰਤਾਂ ਮਹਾਂਪੁਰਖਾਂ ਸਾਧੂਆਂ ਦੀਆਂ ਅਸੀਂ ਬੜੀਆਂ ਬਰਸੀਆਂ ਮਨਾਉਂਦੇ ਹਾਂ, ਪਰ ਕਦੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਵਰਗੇ ਮਹਾਂਪੁਰਖਾਂ ਨੂੰ ਯਾਦ ਕੀਤਾ ਮੁੜ ਕੇ, ਜਿਹਨਾਂ ਸਾਰਾ ਜੀਵਨ ਆਪਣਾ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ 'ਚ ਬਤੀਤ ਕੀਤਾ? ਕਿੰਨਿਆਂ ਕੁ ਸ਼ਹਿਰਾਂ 'ਚ ਉਹਨਾਂ ਦਾ ਦਿਨ ਮਨਾਇਆ ਜਾਂਦਾ ਬਈ, ਕਿੰਨਿਆਂ ਕੁ ਸ਼ਹਿਰਾਂ ਵਿੱਚ ਉਹਨਾਂ ਦੀ ਯਾਦ 'ਚ ਗੁਰਮਤਿ ਸਮਾਗਮ ਕੀਤੇ ਜਾਂਦੇ ਆ। ਕੇਵਲ ਅਲਵਰ 'ਚ ਜਿੱਥੇ ਉਹਨਾਂ ਦੀ ਜਨਮ ਭੂਮੀ 'ਚ ਉਹਨਾਂ ਦਾ ਸਥਾਨ ਸੀ ਉੱਥੇ ਹੀ ਮਨਾਇਆ। ਹਾਲਾਂਕਿ ਚਾਹੀਦਾ ਸਮੁੱਚੇ ਪੰਥ ਨੂੰ ਰਲ ਮਿਲ ਕੇ ਮਨਾਉਣਾ। ਖੈਰ, ਗਿਆਨੀ ਸੰਤ ਸਿੰਘ ਜੀ ਸਾਧਕ ਸਨ, ਉਹ ਕਹਿੰਦੇ ਸਨ ਵੀ ਪਹਿਲਾਂ ਮੂਲ ਮੰਤਰ ਦਾ ਜਾਪ ਜਪਣਾ ਚਾਹੀਦਾ। ਜਦੋਂ ਤੁਸੀਂ ਮੂਲ ਮੰਤਰ ਦਾ ਅਭਿਆਸ ਕਰਨ ਲੱਗ ਪਓਗੇ, ਮੂਲ ਮੰਤਰ ਦੇ ਅਭਿਆਸ ਵਿੱਚੋਂ ਹੀ ਅੱਗੇ ਗੁਰਮੰਤਰ ਦਾ ਅਭਿਆਸ ਚੱਲੇਗਾ। ਔਰ ਇਹ ਵਾਕਈ ਸੱਤ ਹੈ, ਬੜੇ ਗੁਰਮੁਖਾਂ ਦਾ ਇਹ ਪ੍ਰੈਕਟੀਕਲ ਹੈ। ਮੂਲ ਮੰਤਰ ਦੇ ਜਾਪ ਤੋਂ ਬਾਅਦ ਫਿਰ ਗੁਰਮੰਤਰ ਦਾ ਚਿੰਤਨ ਚੱਲ ਪਏਗਾ, ਉਹ ਸੌਖਾ ਹੋ ਜਾਂਦਾ। ਤੋ ਮੂਲ ਮੰਤਰ ਦਾ ਜਾਪ ਚਾਰ ਬਾਣੀਆਂ ਦੁਆਰਾ ਜਪਣਾ, ਚਾਰ ਹੀ ਬਾਣੀਆਂ ਦੁਆਰਾ ਗੁਰਮੰਤਰ ਜਪਣਾ, ਉਹ ਚਾਰ ਜਾਪ ਇਹ ਨੇ ਗੁਰੂ ਘਰ ਵਿੱਚ। ਔਰ ਕੋਈ ਵੀ ਜਪੇ, ਚਾਹੇ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਇੱਥੇ ਕੋਈ ਕੰਡੀਸ਼ਨ ਨਹੀਂ ਹੈ ਕਿ ਬ੍ਰਾਹਮਣ ਨੇ ਕਿਹੜੀ ਬਾਣੀ ਦੁਆਰਾ ਜਪਣਾ ਤੇ ਖੱਤਰੀ ਨੇ ਕਿਹੜੀ, ਸ਼ੂਦਰ ਨੇ ਕਿਹੜੀ ਤੇ ਵੈਸ਼ ਨੇ ਕਿਹੜੀ। ਕਿਸੇ ਵਰਣ ਨਾਲ ਸੰਬੰਧਿਤ ਹੋਵੇ, ਕਿਸੇ ਨਸਲ ਨਾਲ ਸੰਬੰਧਿਤ ਹੋਵੇ, ਕਿਸੇ ਦੇਸ਼ ਕਿਸੇ ਖਿੱਤੇ ਨਾਲ ਸੰਬੰਧਿਤ ਹੋਵੇ, ਜਿਹੜਾ ਵੀ ਸਤਿਗੁਰਾਂ ਦੇ ਪਾਵਨ ਬਖਸ਼ਿਸ਼ ਕੀਤੇ ਗਏ ਮੂਲ ਮੰਤਰ ਔਰ ਗੁਰਮੰਤਰ ਦਾ ਜਾਪ ਚਾਰ ਬਾਣੀਆਂ ਦੁਆਰਾ ਕਰੇਗਾ, ਉਹਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਹਾਂਜੀ,
ਜੋ ਕਿਉ ਪਾਠ ਫਲ ਅਧਿਕ ਹੋਏ ਇਹੀ ਜਾਪ ਕੋ ਮੋਲ।
ਕਹਿੰਦੇ ਇਹੀ ਇਸ ਜਾਪ ਦਾ ਮਹੱਤਵ ਹੈ ਕਿ ਜਿਵੇਂ ਕਿਵੇਂ ਕਰਕੇ ਜਿਹੜਾ ਵੀ ਜਪੇ, ਚਾਹੇ ਕੋਈ ਪਛੰਤੀ ਦੁਆਰਾ ਜਪੇ, ਵੈਖਰੀ ਦੁਆਰਾ ਜਪੇ, ਮਧਮਾਂ ਦੁਆਰਾ ਜਪੇ ਤੇ ਚਾਹੇ ਪਰਾ ਦੁਆਰਾ ਜਪੇ, ਚਾਰਾਂ ਬਾਣੀਆਂ ਦੁਆਰਾ, ਕਿਸੇ ਵੀ ਬਾਣੀ ਦੁਆਰਾ ਜਪੇ, ਜਿਹੜਾ ਜਪੇਗਾ ਉਹਦਾ ਪਾਰ ਉਤਾਰਾ ਹੋਵੇਗਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ, ਘਟ ਘਟ ਨਾਨਕ ਮਾਝਾ। ਜਿਹੜਾ ਜਪੇਗਾ ਉਧਰੇਗਾ, ਚਾਹੇ ਕੋਈ ਪਰਾ ਬਾਣੀ ਦੁਆਰਾ ਜਪੇ, ਚਾਹੇ ਪਛੰਤੀ, ਚਾਹੇ ਮੱਧਮਾ, ਚਾਹੇ ਬੈਖਰੀ, ਕਿਸੇ ਵੀ ਬਾਣੀ ਦੁਆਰਾ ਕੋਈ ਜਪੇ, ਜਿਹੜਾ ਜਪੇਗਾ ਉਤਰੇਗਾ, ਉਹਦਾ ਪਾਰ ਉਤਾਰਾ ਹੋਵੇਗਾ। ਇਸ ਕਰਕੇ ਜਪਿਆ ਕਰੋ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਕੇਵਲ ਰਾਮ ਨਾਮ ਮਨੋ ਰਮੰ, ਕੇਵਲ ਪਰਮੇਸ਼ਰ ਦਾ ਨਾਮ ਜਪੋ, ਕਿਸੇ ਵੀ ਤਰ੍ਹਾਂ ਜਪੋ, ਪੈ ਕੇ ਜਪੋ, ਬਹਿ ਕੇ ਜਪੋ, ਤੁਰਦਿਆਂ ਜਪੋ, ਬੈਠਿਆਂ ਜਪੋ, ਕੰਮ ਕਾਰ ਕਰਦਿਆਂ ਜਪੋ, ਕਿਰਤ ਕਰਦਿਆਂ, ਖੇਤੀ ਕਰਦਿਆਂ, ਹਲ ਵਾਹੁੰਦਿਆਂ, ਦੁਕਾਨਦਾਰੀ ਕਰਦਿਆਂ ਜਪੋ। ਜਿਵੇਂ ਵੀ ਜਪੋਗੇ, ਇਸ ਜਾਪ ਨੇ ਪਾਰ ਉਤਾਰਨਾ ਹੀ ਉਤਾਰਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਵੇਂ ਵੀ ਜਪੋਗੇ, ਬੀਜ ਜ਼ਮੀਨ ਚ ਪੁੱਠਾ ਡਿੱਗੇ ਸਿੱਧਾ ਡਿੱਗੇ, ਉਹਨੇ ਉੱਗਣਾ ਹੀ ਉੱਗਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜ਼ਮੀਂਦਾਰ ਜ਼ਮੀਨ ਬੀਜਦਾ ਨਾ, ਜ਼ਮੀਨ ਚ ਛੱਟਾ ਮਾਰਦਾ, ਅੱਜ ਕੱਲ੍ਹ ਤਾਂ ਚਲੋ ਡਰਿੱਲਾਂ ਆ ਗਈਆਂ, ਉਹ ਬੀਜ ਪੁੱਠਾ ਡਿੱਗੇ ਸਿੱਧਾ ਡਿੱਗੇ, ਉਹਨੇ ਉੱਗਣਾ ਹੀ ਉੱਗਣਾ। ਬੀਜ ਹੋ ਸਕਦਾ ਕੋਈ ਨਾ ਉੱਗੇ, ਹੋ ਸਕਦਾ ਕਿ ਕੋਈ ਬੀਜ ਨਾ ਉੱਗੇ, ਪਰ ਪਰਮੇਸ਼ਰ ਦੇ ਭਜਨ ਦਾ ਬੀਜ ਜਿਵੇਂ ਵੀ ਬੀਜੋਗੇ, ਇਹਨੇ ਉੱਗਣਾ ਹੀ ਉੱਗਣਾ, ਇਹਨੇ ਫਲੀਭੂਤ ਹੋਣਾ ਹੀ ਹੋਣਾ। ਕਲਯੁੱਗ ਵਿੱਚ ਕੇਵਲ ਨਾਮ ਹੀ ਫਲੀਭੂਤ ਹੋਣਾ, ਹੋਰ ਕਰਮ ਕਾਂਡ ਬਾਅਦ ਵਿੱਚ। ਨਾਮ ਜਪੋਗੇ, ਨਾਮ ਸਤਿਆਵੋਗੇ, ਤਾਂ ਬਾਕੀ ਦੇ ਕਰਮ ਕਾਂਡ ਵੀ ਨਾਲ 10 ਗੁਣਾ ਫਲ ਦੇਣਗੇ, ਉਹ ਜੀਰੋ ਦਾ ਕੰਮ ਕਰਦੇ ਆ। ਨਾਮ ਇੱਕ ਹੈ, ਇੱਕ ਦੇ ਅੱਗੇ ਜੀਰੋ ਲੱਗੇਗੀ 10 ਹੋ ਜਾਏਗਾ, ਪਰ ਇਕੱਲੀ ਜੀਰੋ ਹੋਵੇ, ਇੱਕ ਨਾ ਲੱਗਿਆ ਹੋਵੇ ਪਹਿਲਾਂ, ਫਿਰ ਕੋਈ ਮਾਇਨੇ ਨਹੀਂ ਜੀਰੋ ਦੇ। ਜਿੰਨੇ ਕਰਮ ਨੇ ਸੰਸਾਰ ਦੇ, ਉਹ ਤਾਂ ਫਲੀਭੂਤ ਹੋਣਗੇ ਜੇ ਨਾਲ ਭਜਨ ਕਰਾਂਗੇ, ਬਿਨਾਂ ਭਜਨ ਤੋਂ ਛੁਟਕਾਰਾ ਨਹੀਂ ਹੋਣਾ। ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਇਸ ਕਰਕੇ ਸਾਹਿਬ ਨੇ ਬਾਰ ਬਾਰ ਗੁਰਬਾਣੀ 'ਚ ਇੱਕੋ ਗੱਲ 'ਤੇ ਜ਼ੋਰ ਦਿੱਤਾ, ਨਾਮ ਜਪੋ, ਨਾਮ ਧਿਆਵੋ, ਨਾਮ ਸਿਮਰੋ। ਨਾਮ ਦੀ ਮਹਿਮਾ ਸਰਬ ਸ਼੍ਰੋਮਣੀ ਕਹੀ ਹੈ, ਨਾਮ ਕੀ ਮਹਿਮਾ ਕੇਤਕ ਵਰਨੋ। ਨਾਮ ਦੀ ਮਹਿਮਾ ਕਿੱਥੇ ਤੱਕ ਵਰਣਨ ਕਰੀਏ, ਪਰੇ ਤੋਂ ਪਰੇ ਹੈ। ਸਾਡੇ ਸ਼ਬਦ ਮੁੱਕ ਜਾਣਗੇ, ਪਰ ਨਾਮ ਦੀ ਮਹਿਮਾ ਸਮਾਪਤ ਨਹੀਂ ਹੋਵੇਗੀ। ਤੋ ਇੱਥੇ ਪੰਡਿਤ ਬ੍ਰਿਜਲਾਲ ਜੀ ਨੂੰ ਜੋ ਅਨੁਭਵ ਹੋਇਆ, ਗੁਰੂ ਕਲਗੀਧਰ ਦੇ ਦਰਬਾਰ 'ਚ ਬਚਨ ਹੋ ਰਹੇ ਨੇ, ਮਹਾਰਾਜ ਇਹਨੂੰ ਕਿਸੇ ਵੀ ਬਾਣੀ ਦੁਆਰਾ ਕੋਈ ਜਪੇ, ਉਹਦਾ ਪਾਰ ਉਤਾਰਾ ਹੋਵੇਗਾ।
ਜਾਪ ਅਜਪਾ ਜਪ ਪਠਹੋ, ਦਿਜ ਬਰ ਕੁਲ ਨੰਦ ਨੰਦ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਸੀ ਪੰਡਿਤ ਬ੍ਰਿਜਲਾਲ ਜੀ, ਇਹ ਜਾਪ ਨੂੰ ਅਜਪਾ ਜਾਪ ਕਰਕੇ ਜਪੋ। ਅਜਪਾ ਜਾਪ ਪਤਾ ਕੀ ਹੁੰਦਾ? ਜਦੋਂ ਹਿਰਦੇ ਵਿੱਚ ਜਪਣ ਲੱਗ ਪਈ, ਆਹ ਜਿਹੜਾ ਮੂਲ ਮੰਤਰ ਹੈ ਇਹ ਅਜਪਾ ਜਾਪ ਵਜੋਂ ਜਪੋ, ਤਾਂ ਤੁਹਾਡੇ ਤੇ ਗੁਰੂ ਨਾਨਕ ਦੀ ਕਿਰਪਾ ਵਰਤੇਗੀ।
ਗੁਰ ਅਰਜਨ ਟਿਗ ਦਾਸ ਕੋ ਪਾਇਓ ਪਰਮਾਨੰਦ।
ਪੰਡਿਤ ਬ੍ਰਿਜਲਾਲ ਜੀ ਕਹਿ ਰਹੇ ਨੇ ਕਲਗੀਧਰ ਦੇ ਦਰਬਾਰ 'ਚ ਕਿ ਮੈਂ ਸੁਪਨੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਦੀ ਸਮੀਪਤਾ ਮਾਣੀ ਹੈ। ਕਹਿੰਦੇ ਜਦੋਂ ਮੈਂ ਸੁਪਨੇ 'ਚ ਉਹਨਾਂ ਦੇ ਦਰਸ਼ਨ ਕਰ ਰਿਹਾ ਸੀ, ਉਹਨਾਂ ਦੇ ਕੋਲ ਬੈਠਾ ਸੀ, ਮੈਨੂੰ ਪਰਮ ਆਨੰਦ ਪ੍ਰਾਪਤ ਹੋ ਰਿਹਾ ਸੀ ਸੁਪਨੇ 'ਚ। ਇਹ ਬਾਹਰ ਵੀ ਤਾਂ ਸੁਪਨਾ ਹੀ ਹੈ ਨਾ, ਜਿਹੜਾ ਅੱਖਾਂ ਖੋਲ੍ਹ ਕੇ ਵੇਖ ਰਹੇ ਹਾਂ, ਅਤੇ ਨੇਤਰ ਬੰਦ ਕਰਕੇ ਜਦੋਂ ਸੁਪਨੇ 'ਚ ਆਪਣੇ ਸਾਹਿਬ ਦੇ ਦਰਸ਼ਨ ਹੋਣ, ਐਸਾ ਆਨੰਦ ਵਰਤਦਾ ਉੱਥੇ। ਪੰਡਿਤ ਬ੍ਰਿਜਲਾਲ ਜੀ ਕਹਿੰਦੇ ਮੈਂ ਪਰਮ ਆਨੰਦ ਪ੍ਰਾਪਤ ਕੀਤਾ ਸੀ ਸੁਪਨੇ 'ਚ, ਗੁਰੂ ਅਰਜਨ ਦੇਵ ਸਾਹਿਬ ਦੀ ਸਮੀਪਤਾ ਪ੍ਰਾਪਤ ਕਰਕੇ।
ਜੋ ਪਈ ਇਸ ਬਿਦ ਪੰਡਿਤ ਪਿੰਡੀ ਲਾਲ।
ਕਹਿੰਦੇ ਫਿਰ ਇਹਨਾਂ ਨੇ ਪੰਡਿਤ ਪਿੰਡੀ ਲਾਲ ਜੀ ਤੇ ਹੋਰ ਜਿੰਨੇ ਵਿਦਵਾਨ ਬੈਠੇ ਸੀ ਕਲਗੀਧਰ ਜੀ ਦੇ ਦਰਬਾਰ ਵਿੱਚ,
ਬਿਧੀ ਚੰਦ ਨੰਦ ਲਾਲ ਗੋਪਾਲ,
ਭਾਈ ਬਿਧੀ ਚੰਦ ਜੀ, ਭਾਈ ਨੰਦ ਚੰਦ ਜੀ, ਭਾਈ ਨੰਦ ਲਾਲ ਜੀ,
ਖਾਨ ਚੰਦ ਅਰ ਆਲਮ ਸ਼ਾਹੂ,
ਭਾਈ ਆਲਮ ਚੰਦ ਜੀ, ਭਾਈ ਖਾਨ ਚੰਦ ਜੀ ਆਦਿ ਕੇ ਜਿੰਨੇ ਵੀ ਕਵੀ ਸਨ।
ਸਾਧ ਮਦਨ ਕਿਰ ਸੁਨਤ ਉਮਾਹੂ,
ਇੱਕ ਮਦਨ ਗਿਰ ਨਾਮ ਦੇ ਸਾਧੂ ਸਨ, ਇਹ ਸਾਰੇ ਸੁਣ ਰਹੇ ਨੇ, ਇਹ ਜਿਹੜੇ ਬਚਨ ਹੋਏ ਨੇ ਪਿੱਛੇ ਇਹ ਸਾਰੇ ਵਿਦਵਾਨ ਬਹਿ ਕੇ ਸੁਣ ਰਹੇ ਹਨ।
ਦੋਹਰਾ ਮਾਨਿਓ ਗੁਰ ਤੇ ਰਾਤ ਕੋ ਉੱਡਿਓ ਵਿਹੰਗਮ ਪਾਤ।
ਪੰਡਿਤ ਬ੍ਰਿਜਲਾਲ ਜੀ ਦੱਸਦੇ ਆ ਕਿ ਜਦੋਂ ਰਾਤ ਨੂੰ ਮੈਂ ਸੁਪਨੇ ਵਿੱਚ ਮੇਰਾ ਇਹ ਮਨ ਰੂਪੀ ਪੰਛੀ ਉੱਡ ਕੇ ਗਿਆ ਕਿਤੇ, ਪਤਾ ਨਹੀਂ ਕਿਹੜਾ ਦੇਸ਼ ਸੀ, ਪਤਾ ਨਹੀਂ ਉਹ ਕਿਹੜੀ ਥਾਂ ਸੀ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਦੇ ਮੈਨੂੰ ਦਰਸ਼ਨ ਹੋਏ, ਉਹ ਦੇਸ਼ ਹੀ ਅਲੌਕਿਕ ਸੀ। ਇਸ ਕਰਕੇ ਦੱਸ ਰਿਹਾ ਵੀ ਜਦੋਂ ਮੈਂ ਪਲਗੇ ਤੇ ਸੁੱਤਾ ਪਿਆ ਸਾਂ ਤਾਂ ਮੇਰਾ ਮਨ ਰੂਪੀ ਪੰਛੀ ਅੰਦਰੋਂ ਹੀ ਕਿਤੇ ਉਡਾਰੀ ਮਾਰ ਕੇ ਗਿਆ ਕਿਸੇ ਉੱਚੇ ਦੇਸ਼ ਵਿੱਚ।
ਭੇਟਿਓ ਪੁਰਖ ਪੂਰਨ ਤਹਾ, ਪੁੱਛਿਓ ਪੁਨ ਕੋ ਸ਼ਾਂਤ।
ਕਹਿੰਦੇ ਉੱਥੇ ਮੈਨੂੰ ਪੂਰਨ ਪੁਰਖ ਗੁਰੂ ਅਰਜਨ ਦੇਵ ਸਾਹਿਬ ਮਿਲੇ ਸੁਪਨੇ 'ਚ, ਤੇ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਮਹਾਰਾਜ ਕਲਯੁੱਗ ਦਾ ਸਮਾਂ ਜਦੋਂ ਸਰੀਰ ਸ਼ਾਂਤ ਹੋਣ ਲੱਗੇ, ਯਾਨੀ ਕਿ ਪਤਾ ਲੱਗਣ ਲੱਗੇ ਵੀ ਹੁਣ ਮੌਤ ਆਉਣ ਵਾਲੀ ਹੈ, ਮਹਾਰਾਜ ਉਦੋਂ ਕਿਹੜਾ ਜਾਪ ਜਪੀਏ, ਇਹ ਪੁੱਛਿਆ। ਕਹਿੰਦੇ ਮੈਂ ਪੰਜਵੇਂ ਪਾਤਸ਼ਾਹ ਨੂੰ, ਪੰਡਿਤ ਬ੍ਰਿਜਲਾਲ ਜੀ ਦੱਸ ਰਹੇ ਕਿ ਜਦੋਂ ਸਰੀਰ ਸ਼ਾਂਤ ਹੋਣ ਲੱਗੇ, ਅੰਤਲਾ ਸਮਾਂ ਆ ਜਾਏ, ਉਦੋਂ ਕਿਹੜਾ ਜਾਪ ਜਪੀਏ। ਹਾਂਜੀ,
ਤੀਨ ਵਾਰ ਗੁਰ ਇਵ ਕਹੀ, ਇਹ ਜਪ ਰਤਨ ਅਮੋਲ।
ਕਹਿੰਦੇ ਪੰਜਵੇਂ ਪਾਤਸ਼ਾਹ ਨੇ ਤਿੰਨ ਵੇਰੀ ਕਿਹਾ, ਪੰਡਿਤ ਬ੍ਰਿਜਲਾਲ ਜੀ ਕਹਿੰਦੇ ਤਿੰਨ ਵੇਰੀ ਕਿਹਾ ਜਪ ਜੀ ਪੜੋ, ਜਪ ਜੀ ਪੜੋ, ਜਪ ਜੀ ਪੜੋ, ਇਹ ਅਮੋਲਕ ਜਾਪ ਹੈ।
ਜਾਂ ਤੇ ਮੁਝ ਕੋ ਭੇਟਿਓ ਇਹੀ ਅੰਤ ਕੋ ਚੋਲ,
ਇਹੀ ਅੰਤਮ ਸਮੇਂ ਦੀ ਖੇਡ ਦੀ ਬਾਣੀ ਹੈ ਜਿਹੜੇ ਜਪ ਜੀ ਸਾਹਿਬ ਪੜ ਕੇ ਸਰੀਰ ਤਿਆਗਣਗੇ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹ ਮੈਨੂੰ ਪ੍ਰਾਪਤ ਹੋਣਗੇ, ਮੇਰੇ ਸਰੂਪ ਚ ਆ ਕੇ ਭੇਦ ਹੋਣਗੇ।
ਸਤਿ ਸ੍ਰੀ ਅਕਾਲ।
ਇਸੇ ਕਰਕੇ ਮਰਯਾਦਾ ਹੈ ਜਦੋਂ ਸਿੱਖਾਂ ਦੇ ਪਰਿਵਾਰਾਂ ਚ ਕੋਈ ਬਜ਼ੁਰਗ ਜਾਂ ਕੋਈ ਬਿਮਾਰ, ਪਤਾ ਲੱਗਦਾ ਵੀ ਹੁਣ ਇਹ ਚਲਾਣੇ ਦੀ ਤਿਆਰੀ ਚ ਹੈ, ਤਾਂ ਪਰਿਵਾਰ ਦੇ ਜੀ ਕੋਲ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ, ਇਹ ਮਰਯਾਦਾ ਹੈ। ਜਦੋਂ ਪਤਾ ਲੱਗਣ ਲੱਗੇ ਵੀ ਕਿਸੇ ਨੇ ਚਲਾਣਾ ਕਰਨਾ, ਉਹ ਮੂਰਛਿਤ ਹਾਲਤ ਵਿੱਚ ਹੈ, ਤਾਂ ਕੋਲ ਬਹਿ ਕੇ ਉਹਦੇ ਕੰਨਾਂ 'ਚ ਆਵਾਜ਼ ਪਵੇ, ਜਪਜੀ ਸਾਹਿਬ ਦੀ ਬਾਣੀ ਪਵੇ, ਇਹ ਅੰਤਮ ਸਮੇਂ ਜਦੋਂ ਜਪਜੀ ਸਾਹਿਬ ਦਾ ਪਾਠ ਕਰੋਗੇ ਜਾਂ ਕਿਸੇ ਨੂੰ ਸੋਝ ਜਾਏ ਵੀ ਹੁਣ ਮੇਰਾ ਸਮਾਂ ਆ ਗਿਆ, ਪਰਮੇਸ਼ੁਰ ਕਈਆਂ ਨੂੰ ਸੋਝ ਹੀ ਬਖਸ਼ ਦਿੰਦਾ। ਅਕਾਲ ਪੁਰਖ ਦੀ ਖੇਡ ਹੈ ਵੀ ਜਦੋਂ ਪ੍ਰਾਣ ਤਿਆਗਣੇ ਹੁੰਦੇ, ਕਈਆਂ ਨੂੰ ਸੁੱਝ ਜਾਂਦਾ ਵੀ ਹੁਣ ਇਹ ਪ੍ਰਾਣ ਤਿਆਗਣ ਲੱਗੇ ਆ, ਕਹਿੰਦੇ ਫਿਰ ਉਹ ਜਪਜੀ ਸਾਹਿਬ ਦਾ ਪਾਠ ਨਾ ਛੱਡੇ, ਫਿਰ ਉਹ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਜਾਵੇ, ਪੜ੍ਹੀ ਜਾਵੇ ਦਿਨ ਰਾਤ। ਤੇ ਜਪਜੀ ਸਾਹਿਬ ਦਾ ਪਾਠ ਕਰਕੇ ਜਿਨ੍ਹਾਂ ਦਾ ਸਰੀਰ ਸ਼ਾਂਤ ਹੋਵੇਗਾ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹ ਮੇਰੇ ਘਰ ਆਉਣਗੇ, ਉਹਨਾਂ ਨੂੰ ਮੇਰੇ ਘਰ ਦੀ ਪ੍ਰਾਪਤੀ ਹੋਵੇਗੀ, ਉਹ ਮੇਰੇ ਸਰੂਪ ਨੂੰ ਪ੍ਰਾਪਤ ਕਰਨਗੇ।
ਏਕੋ ਓਅੰਕਾਰ ਕਹੋ ਪੁਨ ਸਤਿਗੁਰੂ ਪ੍ਰਸਾਦ।
ਫਿਰ ਮੂਲ ਮੰਤਰ ਏਕੋ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ,
ਸਤਿਨਾਮ ਕਰਤਾ ਪੁਰਖ ਜਪਹਿ ਜਾਪ ਅਹਿਲਾਦ।
ਕਹਿੰਦੇ ਜਿਹਦੇ ਵਿੱਚ ਅੱਗੇ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ, ਕਹਿੰਦੇ ਇਸ ਪਾਵਨ ਮੰਤਰ ਨੂੰ ਜਪਣਾ ਅਹਿਲਾਦ ਕਹਿੰਦੇ ਆ, ਖੁਸ਼ੀ ਨਾਲ, ਖੇੜੇ ਨਾਲ। ਜਦੋਂ ਜਪੋਗੇ ਤੁਹਾਡੇ ਹਿਰਦੇ ਨੂੰ ਖੇੜਾ ਮਹਿਸੂਸ ਹੋਵੇਗਾ, ਆਨੰਦ ਮਹਿਸੂਸ ਹੋਵੇਗਾ।
ਜਪੇ ਜਾਪ ਤਨ ਤਾਪ ਖਪ ਆਰ ਬਲਾ ਵਧ ਜਾਏ।
ਜਿਹੜਾ ਇਸ ਅੰਮ੍ਰਿਤ ਬਾਣੀ ਦੇ ਜਾਪ ਨੂੰ ਜਪੇਗਾ, ਮੂਲ ਮੰਤਰ ਨੂੰ ਜਪੇਗਾ, ਪਾਤਸ਼ਾਹ ਕਹਿੰਦੇ ਉਹਦੇ ਤਨ ਦੇ ਤਾਪ ਖਪ ਜਾਣਗੇ, ਕੱਲੇ ਤਾਪ ਹੀ ਨਹੀਂ ਨਿਰਬਿਰਤ ਹੋਣਗੇ, ਆਰ ਬਲਾ ਵੱਧ ਜਾਏ, ਉਮਰ ਵੀ ਵੱਧ ਜਾਏਗੀ ਕਹਿੰਦੇ ਆਰ ਬਲਾ। ਹਾਂਜੀ
ਜਪੇ ਜਾਪ ਤਨ ਤਾਪ ਖਪ ਆਰ ਬਲਾ ਵਧ ਜਾਏ।
ਕਰਹਿ ਕਾਮਨਾ,
ਕਰਹਿ ਕਾਮਨਾ ਜਥਾ ਉਰ ਤਥਾ ਜਾਪ ਤੇ ਪਾਏ।
ਜਿਹੜੀ ਕਾਮਨਾ ਆਪਣੇ ਹਿਰਦੇ ਚ ਕਰੋਗੇ, ਜਦੋਂ ਮੂਲ ਮੰਤਰ ਦਾ ਜਾਪ ਜਪੋਗੇ, ਜਪਜੀ ਸਾਹਿਬ ਦਾ ਜਾਪ ਜਪੋਗੇ, ਤਾਂ ਕਹਿੰਦੇ ਜਪਜੀ ਸਾਹਿਬ ਦਾ ਜਾਪ ਜਪ ਕੇ ਤੁਹਾਡੀਆਂ ਕਾਮਨਾਵਾਂ ਪੂਰਨ ਹੋਣਗੀਆਂ।
ਨਾਰੀ ਸੁਤ ਕੇ ਕਾਰਨੇ ਅਖੀਰ ਜਪ ਅਰ ਧੈਨ।
ਕਹਿੰਦੇ ਜੇ ਕਿਸੇ ਇਸਤਰੀ ਨੂੰ ਪੁੱਤਰ ਦੀ ਕਾਮਨਾ ਵੀ ਮੇਰੇ ਘਰ ਪੁੱਤਰ ਦੀ ਦਾਤ ਪਰਮੇਸ਼ਰ ਦੇਵੇ, ਉਹ ਜਪਜੀ ਸਾਹਿਬ ਦਾ ਪਾਠ ਕਰੇ ਨਿਸ਼ਚਾ ਧਾਰਨ ਕਰਕੇ, ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਉਹਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ।
ਸਕਲ ਕਾਮ ਸਾਧਨ ਸਿਧੈ ਸਾਧਕ ਮੁਖ ਬਹੁ ਚੈਨ।
ਸਾਰੀਆਂ ਕਾਮਨਾਵਾਂ ਉਹਨਾਂ ਦੀਆਂ ਸਿੱਧ ਹੋ ਜਾਣਗੀਆਂ, ਜਿਹੜੇ ਸਾਧਕ ਨੇ ਉਹਨਾਂ ਨੂੰ ਸੁੱਖ ਤੇ ਚੈਨ ਦੀ ਪ੍ਰਾਪਤੀ ਹੋਵੇਗੀ।
ਸਲੋਕ ਸ਼ੁਭ ਪ੍ਰਭਾਤੇ ਸਰਬੇ ਚ ਮਧੀਏ ਕਾਮੇ ਪ੍ਰਾਹਨੇ ਮੋਖ ਯੇਸ਼ ਸਿਧਾਏ।
ਜਪਜੀ ਸਾਹਿਬ ਦੇ ਮਹਾਤਮ ਬਾਰੇ ਪੰਡਿਤ ਬ੍ਰਿਜ ਲਾਲ ਜੀ ਦੇ ਬਚਨ ਸੋ ਸਾਖੀ ਵਿੱਚ ਇੱਦਾਂ ਵੀ ਲਿਖੇ ਹੈ, ਕਹਿੰਦੇ ਪ੍ਰਭਾਤ ਨੂੰ ਯਾਨੀ ਕਿ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਨਾ, ਜਪ ਦਾ ਪਾਠ ਵੈਸੇ ਹੀ ਸ਼ੁਭ ਹੈ, ਪਰ ਜੇ ਕਿਸੇ ਕਾਰਜ ਦੀ ਸਿੱਧੀ ਲਈ ਕਰਨਾ ਹੋਵੇ, ਆਪਣੇ ਸਵਾਰਥ ਲਈ ਸਿੱਧ ਕੋਈ ਸਵਾਰਥ ਪੂਰੇ ਵਾਸਤੇ ਪੜ੍ਹਨਾ ਹੋਵੇ, ਫਿਰ ਕਹਿੰਦੇ ਦੁਪਹਿਰ ਦੇ ਸਮੇਂ ਮੱਧਿਅਮੇ ਸਰਵੇਚ ਮੱਧਿਮੇ, ਯਾਨੀ ਕਿ ਫਿਰ ਦੁਪਹਿਰ ਦੇ ਸਮੇਂ ਕਿਸੇ ਕਾਰਜ ਦੀ ਸਿੱਧੀ ਵਾਸਤੇ ਪੜ੍ਹਨਾ ਹੈ। ਫਿਰ ਜੇ ਕਿਸੇ ਨੂੰ ਤੁਸੀਂ ਆਪਣੇ ਕਾਰਜ ਨੂੰ ਕਰਨ ਲਈ ਪ੍ਰੇਰਿਤ ਕਰਨਾ ਕਿ ਕਿਸੇ ਦੂਸਰੇ ਦੇ ਵੱਸ ਤੁਹਾਡਾ ਕੋਈ ਕੰਮ ਹੈ ਤੇ ਤੁਸੀਂ ਚਾਹੁੰਦੇ ਹੋ ਫਲਾਣਾ ਬੰਦਾ ਤੁਹਾਡਾ ਕਾਰਜ ਕਰ ਦੇਵੇ, ਕਹਿੰਦੇ ਫਿਰ ਸ਼ਾਮ ਦੇ ਸਮੇਂ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਜਪ। ਇਹ ਬਾਣੀ ਐਸੀ ਹੈ ਵੀ ਕਿਸੇ ਵੀ ਵੇਲੇ ਪੜ੍ਹ ਸਕਦੇ, ਨਹੀਂ ਤਾਂ ਜਿਵੇਂ ਰਹਿ ਰਾਜ ਸਾਹਿਬ ਦੀ ਮਰਿਆਦਾ ਉਹ ਆਪਾਂ ਸੰਧਿਆ ਸਮੇਂ ਪੜ੍ਹ ਸਕਦੇ, ਆਸਾ ਦੀ ਵਾਰ ਸਵੇਰੇ ਅੰਮ੍ਰਿਤ ਵੇਲੇ ਏਦਾਂ, ਪਰ ਜਪਜੀ ਸਾਹਿਬ ਤੇ ਸੁਖਮਣੀ ਸਾਹਿਬ ਦੀ ਬਾਣੀ ਐਸੀ ਹੈ ਵੀ ਜਦੋਂ ਮਰਜ਼ੀ ਪੜ੍ਹ ਸਕਦੇ, ਇਹਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ। ਹਾਂਜੀ
ਮੋਹਨ ਪਰ ਦੋਖੇ ਵਸ ਤੈ ਕਿਆ ਮੈਂ ਰਿਪਦਤ ਕਾ ਤੈ ਰਜਨੰ ਅਰਥ ਬੀਤੇ।
ਕਹਿੰਦੇ ਜੇ ਕਿਸੇ ਗੁਪਤ ਵਸਤੂ ਲਈ ਮੁਕਤੀ ਲਈ ਪੜ੍ਹਨਾ ਤਾਂ ਫਿਰ ਅੰਮ੍ਰਿਤ ਵੇਲੇ ਪੜ੍ਹੇ, ਜੇ ਕਿਸੇ ਵੈਰੀ ਦੇ ਨਾਸ਼ ਲਈ ਪੜ੍ਹਨਾ ਵੀ ਤੁਹਾਡੇ ਦੁਸ਼ਮਣਾਂ ਦਾ ਨਾਸ਼ ਹੋ ਜਾਏ, ਫਿਰ ਅੱਧੀ ਰਾਤ ਨੂੰ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਜਪੇ। ਹਾਂਜੀ
ਮੁਕਤੀ ਪ੍ਰਾਯਨੇ ਪ੍ਰਹਰੇ ਚ ਸੇਖੇ ਸੂਰਜ ਦੋ ਏ ਚ ਕਿਨਵੇ ਸਿਧਿਅੰ।
ਜੇ ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ ਵੀ ਸਾਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਏ ਤਾਂ ਸੂਰਜ ਉਦੇ ਹੋਣ ਤੱਕ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਜਪੇ। ਹਾਂਜੀ
ਇਦੰ ਫਲੰ ਵੈ ਵਿਰਚਤੰ ਦਿਜੇ ਨੋ ਸ੍ਰੀ ਗੁਰੂ ਕਰੰ ਸ੍ਰੀ ਕੇਸ਼ਵੇ ਨਾ।
ਕਹਿੰਦੇ ਪੰਡਿਤ ਬ੍ਰਿਜ ਲਾਲ ਜੀ ਨੂੰ ਸੁਪਨੇ ਵਿੱਚ ਸਾਰਾ ਕੁਝ ਅਨੁਭਵ ਹੋਇਆ, ਉਹਨਾਂ ਨੇ ਸਤਿਗੁਰਾਂ ਦੀ ਸਭਾ ਵਿੱਚ ਜਿਵੇਂ ਉਹਨਾਂ ਨੂੰ ਅਨੁਭਵ ਹੋਇਆ ਉਹ ਵਰਣਨ ਕਰਕੇ ਸੁਣਾਇਆ ਹੈ।
ਦੋਹਰਾ ਸ੍ਰੀ ਗੁਰ ਅਰਜਨ ਬਚਨ ਜਬ ਸੁਨਿਓ ਸਿੱਖ ਸੁਖਦਾਏ।
ਜਦੋਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਪੰਡਿਤ ਬ੍ਰਿਜ ਲਾਲ ਜੀ ਨੇ ਸੁਪਨੇ 'ਚ ਸੁਣੇ ਤੇ ਉਹਨਾਂ ਨੇ ਸੰਗਤ ਨੂੰ ਸੁਣਾਏ। ਹਾਂਜੀ
ਤਾਂ ਦਿਨ ਤੇ ਕਰ ਸੁਰ ਪੜੈ ਮਿਟਿਓ ਦੁਖ ਕੋ ਪਾਏ।
ਪਿੱਛੇ ਕਥਾ ਆਈ ਸੀ ਨਾ ਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਸਰਾਂ ਵਿੱਚ ਇੱਕ ਸਿੱਖ ਹੈ, ਉਹਦੇ ਸਰੀਰ 'ਚ ਕੋਈ ਭੂਤ ਪ੍ਰੇਤ ਆ ਗਿਆ, ਤੇ ਮਹਾਰਾਜ ਜੀ ਨੇ ਕਿਹਾ ਸੀ ਉਹ ਜਪਜੀ ਸਾਹਿਬ ਨਹੀਂ ਪੜ੍ਹਦਾ ਹੋਣਾ ਤਾਂ ਹੋਇਆ। ਜਦੋਂ ਜਪਜੀ ਸਾਹਿਬ ਦਾ ਮਹਾਤਮ ਉਹ ਸਿੱਖ ਨੇ ਵੀ ਸੁਣਿਆ ਜਿਹਦੇ ਸਰੀਰ 'ਚ ਪ੍ਰੇਤ ਆਇਆ ਸੀ, ਕਹਿੰਦੇ ਉਹ ਸੁਰ ਪੜਾ, ਉਹਨੇ ਬੜੀ ਸੁਰ ਵਿੱਚ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੱਤਾ। ਜਦੋਂ ਜਪਜੀ ਸਾਹਿਬ ਪੜ੍ਹਨ ਲੱਗ ਪਿਆ ਤੇ ਉਹ ਭੂਤ ਪ੍ਰੇਤ ਉਹਦੇ ਸਰੀਰ ਨੂੰ ਛੱਡ ਕੇ ਦੂਰ ਚਲੇ ਗਏ, ਉਹਦਾ ਸਰੀਰ ਨਿਰਮਲ ਹੋ ਗਿਆ, ਅਰੋਗ ਹੋ ਗਿਆ, ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਕਲਾ ਵਰਤ ਗਈ।
अब सुनिए एक जप पढ़े सतगुर सिख के
कहिंदे
संग।
भाई सुनो, महात्म जप जी साहब दा जेड़ा जप जी साहब दा पाठ करदा सतगुरु गुरु नानक साहब गुरु गोबिंद सिंह साहब उस सिख दे अंग संग वरतदे। सारा दिन उहदे आले दुआले गुरु साहब दी कार बनी रहिंदी है जेड़ा जप जी साहब दी बाणी दा जाप जपदा।
भुगत मुक्त बख्शी गुरु दरगह जाहे
ओनू
निसंग।
भुगती ते मुक्ति दोवें सतगुरु जी बख्श दिंदे ने जेड़ा जप जी साहब दी बाणी पढ़दा। और निशंक निसंग अकाल पुरख दी दरगाह विच माण प्राप्त करदा है।
सब प्रसंग के अंत में कह दसमें पातशाह
ये
हो।
सारे प्रसंग दे अंत विच फिर दसवें पातशाह जी ने बचन कहे।
करियो नेम नित जप पड़े सब बै लग
महाराज जी
निर्बाहो।
कहिंदे हे भाई सिखो, नेम निभाना। नेम की हुंदा जिहड़ा अखीरले साह तक ना टुटे उहनू नेम कहिंदे। ते नेम ये बनाउणा कि रोजाना जप जी साहब दी बाणी दा जाप जपना, बिना जप जी साहब तो दिन बतीत नहीं कर। नेम दा मतलब ये है कि जप जी साहब दी बाणी नहीं सिख नूं भुलनी चाहीदी। वध तो वध पाठ करे, नहीं तां इक तां करे ना सवेरे उठ के अमृत वेले। जे सवेरे नहीं होया तां दिने किसे भी वेले पढ़ लवे, जप जी साहब जरूर पढ़े सिख। और ये नेम अपने जीवन दे अंतले समय तक निभावे सिख। हाँ जी,
आत्मदर्शी की गति प्राप्त तिसको
जेड़ा जप
होए।
जी साहब दी बाणी पढ़दा वो आत्मदर्शी हो जाता। आत्मदर्शी पता किनू कहिंदे? जिनू अपनी आत्मा दे दर्शन हो जाए। सानू साडे शरीर दे दर्शन हुंदे है, आत्मा दे नहीं। जेड़ा जप जी साहब दी बाणी विच खुब जांदा ना, ओनू जप जी साहब दी बाणी दी कृपा नाल आत्म स्वरूप दे दर्शन हो जांदे। वो आत्मदर्शी हो जांदा है।
रहे संग ते सतगुरु पाए सहायक
सतगुरु जी
सोए।
उस सिख दे फिर हर वेले अंग संग रहिंदे हन और उस सिख नूं सारे सुख प्राप्त हुंदे हन।
ज्यों तन्ने की तेन को ठाकुर चारे नित।
कहिंदे जिवें भगत धन्ने दियां गावां नहीं चारदा ठाकुर पिछे पिछे फिरदा। भगत धन्ना जी दियां गावां, उहनां दियां मझियां परमेश्वर मानवी शरीर धार के चारदा, उहदियां खेतां नूं पाणी लाउंदा, हल जोड़दा परमेश्वर। कहिंदे जिवें धन्ने दे पिछे पिछे परमेश्वर तुरिया फिरदा, उहदियां गावां चारदा।
कर प्रतीत नित जप पड़े तिम ते सतगुर मित।
जेड़ा गुरसिख भरोसा रख के जप जी साहब दा पाठ करदा सतगुरु जी मित्र बन के उस सिख दे नाल नाल विचरदे और उस सिख दे सारे कार्ज सवारी जांदे। कोई कार्ज सतगुरु जी अड़न नहीं देंदे। जिवें भगत धन्ने दियां मझियां चार दे परमेश्वर जी, उहदा कोई कम नहीं अड़न दिंदे। कहिंदे इसे तरह जेड़ा सिख जप जी साहब दा पाठ करदा सतगुरु जी मित्र बन के उस सिख दे नाल अंग संग निभदे है और कोई कार्ज अपने सिख दा अटकण नहीं दिंदे। थिर कर वैसो हर जन प्यारे, सतगुर तुमरे काज सवारे। हर हर चरण हृदय उर तारे, सिमर स्वामी सतगुर अपना कार्ज सफल हमारे। सतगुरु जी फिर अपने सेवकां दे कार्ज आप सवार दे हन।
पढ़ै सुनै चित लाए कै जो लिख दे सुप्रीत।
जेड़ा
कर
सिख पढ़ेगा जप जी साहब सुनेगा मन ला के, पढ़न दा ते सुनन दा ते लिख के देण दा महात्म है। कोई पढ़ लवे नहीं पढ़ सकदा, सुन लवे ते लिख के देवे। यानी कि पहले समय च पोथियां लिखियां जांदियां सी, गुरसिख बाणी लिखदे सी। ते लिख लिखना बहुत औखा घालना, लिखना गुरबाणी नूं कली कली लग मात्र फिर लड़ी वार लिखिया जा। अजकल पदछेद सरूप ने, गुरु पातशाह दे समय महाराज जी ने हथ लिखत सरूप लिखे सन, पदछेद बाद विच बने। जदों दे पदछेद सरूप बने उदों दी संथिया छड दित्ती, नहीं तां पहलां संथिया तो बिना कोई महाराज जी दे ताबिया बह ही नहीं सी सकदा। ਹੁਣ ਜਣਾ ਖਣਾ ਜਿਹਨੂੰ ਕੋਈ ਮਾੜੀ ਜਿਹੀ ਅਖਬਾਰ ਪੜ੍ਹਨੀ ਆ ਜਾਏ ਉਹ ਵੀ ਪਾਠੀ ਬਣ ਕੇ ਪਾਠ ਕਰਨ ਲੱਗ ਪੈਂਦੇ। ਇੱਕ ਵਾਰੀ ਲੜੀਵਾਰ ਪੋਥੀ ਰੱਖ ਕੇ ਕਿਸੇ ਦੇ ਸਾਹਮਣੇ ਕਿਹਾ ਵੀ ਸੁਣਾਓ ਪਾਠ, ਪਾਠੀ ਸਿੰਘ ਸੀ ਵੀ ਲੜੀਵਾਰ ਪੋਥੀ ਦਾ ਪ੍ਰਕਾਸ਼ ਕੀਤਾ ਹੋਇਆ ਵੀ ਇਹ ਪੜ੍ਹੋ, ਵੇਖ ਕੇ ਕਹਿੰਦਾ ਇਹ ਤਾਂ ਸਾਡਾ ਮਹਾਰਾਜ ਹੀ ਨਹੀਂ ਹੈ। ਲੜੀਵਾਰ ਪੋਥੀ ਦੇ ਕਦੇ ਦਰਸ਼ਨ ਹੀ ਨਹੀਂ ਕੀਤੇ, ਵੇਖ ਕਹਿੰਦਾ ਇਹ ਤਾਂ ਸਾਡਾ ਮਹਾਰਾਜ ਹੀ ਨਹੀਂ ਹੈ। ਮੈਂ ਆਖਿਆ ਪਦ ਛੇਦ ਪੋਥੀ ਲਿਆਓ, ਪਦ ਛੇਦ ਪੋਥੀ ਅੱਗੇ ਰੱਖੀ, ਵੇਖ ਕੇ ਕਹਿੰਦਾ ਹਾਂ ਇਹ ਸਾਡਾ ਮਹਾਰਾਜ ਹੈ। ਮੈਂ ਉਹ ਵੀ ਸਾਡਾ ਮਹਾਰਾਜ ਸੀ ਪਰ ਤੂੰ ਅਭਿਆਸ ਹੀ ਨਹੀਂ ਕੀਤਾ, ਸੰਥਿਆ ਹੀ ਨਹੀਂ ਕੀਤੀ। ਤੋ ਹੱਥਾਂ ਨਾਲ ਲਿਖਦੇ ਗੁਰਬਾਣੀ, ਹੱਥ ਲਿਖਤ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਹੱਥ ਲਿਖਤ ਸਰੂਪ ਦਾ ਪ੍ਰਕਾਸ਼ ਹੁੰਦਾ। ਉੱਥੇ ਛਾਪੇ ਦਾ ਸਰੂਪ ਭਾਵੇਂ ਲੜੀਵਾਰ ਵੀ ਹੋਵੇ ਉਹਦਾ ਪ੍ਰਕਾਸ਼ ਨਹੀਂ ਹੋਣ ਦਿੰਦਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜੋ ਸੱਚਖੰਡ ਵਾਸੀ ਮਹਾਂਪੁਰਖ ਹਨ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦੇ ਸਮੇਂ ਇੱਕ ਵਾਰੀ ਚੱਲੀ ਸੀ ਚਰਚਾ ਵੀ ਜਿਹੜੇ ਛਾਪੇ ਦੇ ਸਰੂਪ ਨੇ ਲੜੀਵਾਰ ਉਹਦਾ ਪ੍ਰਕਾਸ਼ ਕਰੀਏ, ਪਰ ਉਹ ਮਹਾਂਪੁਰਖ ਕਹਿਣ ਲੱਗੇ ਨਹੀਂ, ਜੇ ਆਪਾਂ ਹੁਣ ਢਿੱਲ ਦੇ ਦਿੱਤੀ ਤੇ ਪਹਿਲਾਂ ਛਾਪੇ ਦਾ ਸਰੂਪ ਪ੍ਰਕਾਸ਼ ਹੋਏਗਾ, ਮੁੜ ਕੇ ਫਿਰ ਪਦਛੇਦ ਸਰੂਪ ਪ੍ਰਕਾਸ਼ ਹੋ ਜਾਣਗੇ, ਫਿਰ ਪਿਆ ਪੈ ਜਾਣਾ। ਉਹਨਾਂ ਨੇ ਹੱਥ ਲਿਖਤ ਸਰੂਪ ਹੀ ਜਿਹੜੇ ਸੀ ਉਹਨਾਂ ਦੇ ਪ੍ਰਕਾਸ਼ ਕਰਨ ਦੀ ਮਰਿਆਦਾ ਨੂੰ ਕਾਇਮ ਰੱਖਿਆ। ਸੋ ਕਹਿਣ ਤੋਂ ਭਾਵ ਕਿ ਪੁਰਾਤਨ ਸਮਿਆਂ 'ਚ ਹੱਥਾਂ ਨਾਲ ਲਿਖ ਕੇ ਗੁਰਬਾਣੀ ਦੀਆਂ ਪੋਥੀਆਂ ਸਿੱਖ ਵੰਡਿਆ ਕਰਦੇ ਸਤਿਕਾਰ ਨਾਲ, ਅਤੇ ਉਦੋਂ ਬਹੁਤ ਥੋੜ੍ਹੀਆਂ ਪੋਥੀਆਂ ਹੁੰਦੀਆਂ। ਹੁਣ ਆ ਪ੍ਰਿੰਟਿੰਗ ਪ੍ਰੈਸਾਂ 'ਚ ਛਾਪੇ ਦੀਆਂ ਪੋਥੀਆਂ ਛਪਦੀਆਂ ਨੇ ਧੜਾ ਧੜ ਗੁਟਕੇ ਲੈ ਕੇ ਲੋਕ ਅੱਗੇ, ਕੋਈ ਬਾਬਾ ਦੱਸ ਦਿੰਦਾ ਵੀ ਜਾ ਕੇ ਸੁਖਮਣੀ ਸਾਹਿਬ ਦੇ 50 ਗੁਟਕੇ ਗੁਰਦੁਆਰੇ ਦੇ ਆਓ, ਕੋਈ ਨਿਤਨੇਮ ਦੇ ਪੜ੍ਹਨ ਨੂੰ ਨਹੀਂ ਕਹਿੰਦੇ ਵੀ ਪੜ੍ਹ ਵੀ ਲਿਆ ਕਰੋ 50 ਪਾਠ। ਉਹ ਫਿਰ ਢੇਰਾਂ ਦੇ ਢੇਰ ਗੁਟਕੇ ਸਾਹਿਬ ਜਿਹੜੇ ਨੇ ਅੱਗੇ, ਹੁਣ ਅੱਗੇ ਪੜ੍ਹਨ ਵਾਲੇ ਕਿੰਨੇ ਕਿੰਨੇ। ਉਹ ਇੱਦਾਂ ਦੀ ਖੇਡ ਹੁਣ ਮਾਨਸਿਕ ਬਿਰਤੀ ਬਣ ਗਈ, ਪਹਿਲਾਂ ਹੱਥਾਂ ਨਾਲ ਲਿਖਦੇ ਕੋਈ ਵਿਰਲੀ ਵਿਰਲੀ ਪੋਥੀ ਲਿਖੀ ਜਾਂਦੀ ਫਿਰ ਉਹ ਅੱਗੇ ਵੰਡਦੇ। ਤੋ ਉਹਦਾ ਵੀ ਬੜਾ ਵੱਡਾ ਮਹਾਤਮ ਸਿੱਖਾਂ ਨੂੰ ਪ੍ਰਾਪਤ ਹੁੰਦਾ ਹੈ।
ਮਨ ਚਿੰਤਤ ਫਲ ਪਾਏ ਕੈ ਤਰ ਹੈ ਸੁਖ ਪੈ ਪੀਤ,
ਕਹਿੰਦੇ ਉਹਨਾਂ ਨੂੰ ਮਨ ਚਿੰਦੇ ਸੁਖ ਦੀ ਪ੍ਰਾਪਤੀ ਹੁੰਦੀ ਆ, ਔਰ ਇਸ ਭਵ ਸਾਗਰ ਤੋਂ ਤਰ ਜਾਂਦਾ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਬੇਟਾ ਕਰ ਉਪਦੇਸ਼ ਗੁਰ ਤਬੀ ਫਲੈ ਗੁਰ ਸਿੱਖ,
ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜਦੋਂ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਜਪਣਾ ਫਿਰ ਗੁਰੂ ਸਾਹਿਬ ਦੇ ਚਰਨਾਂ 'ਚ, ਹਾਂ ਕਿਸੇ ਕਾਰਜ ਸਿੱਧੀ ਲਈ ਜਪਜੀ ਸਾਹਿਬ ਦਾ ਪਾਠ ਕਰਨਾ, ਜੇ ਜਾਪ ਜਪ ਲਏ ਨੇ ਕਿਸੇ ਨੇ 20 ਪਾਠ ਜਾਂ 40 ਪਾਠ ਕਰ ਲਏ ਫਿਰ ਉਹ ਗੁਰੂ ਦਰਬਾਰ 'ਚ ਆ ਕੇ ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਕੇ ਅੱਖਰ ਬਾਅਦ ਘਾਟ ਭੁੱਲ ਚੁੱਕ ਦੀ ਮਾਫ਼ੀ ਮੰਗੇ ਔਰ ਗੁਰੂ ਚਰਨਾਂ 'ਚ ਅਰਦਾਸ ਕਰਕੇ ਪੜ੍ਹੀ ਬਾਣੀ ਗੁਰੂ ਚਰਨਾਂ 'ਚ ਹੀ ਅਰਪਣ ਕਰ ਦੇਵੇ। ਹਾਂਜੀ,
ਜਥਾ ਸ਼ਕਤ ਜਪ ਕੋ ਜਪੈ ਸਿੱਧ ਹੋਏ ਗੁਰਮੁਖ,
ਕਹਿੰਦੇ ਜਥਾ ਸ਼ਕਤ ਜਿਵੇਂ ਵੀ ਕੋਈ ਜਪਜੀ ਸਾਹਿਬ ਨੂੰ ਜਪੇ, ਜਥਾ ਸ਼ਕਤ ਜਿਵੇਂ ਵੀ ਕੋਈ ਜਪ ਸਕੇ, ਪੜ੍ਹ ਸਕੇ, ਸੁਣ ਸਕੇ, ਲਿਖ ਸਕੇ, ਕਹਿੰਦੇ ਭਾਈ ਉਸ ਸਿੱਖ ਨੂੰ ਸਿੱਧ ਅਵਸਥਾ ਪ੍ਰਾਪਤ ਹੋਵੇਗੀ, ਉਹ ਸਿੱਖ ਦਾ ਜਨਮ ਸਕਾਰਥਾ ਹੋ ਜਾਵੇਗਾ, ਉਸ ਜੀਵ ਦਾ ਜੀਵਨ ਸਫਲ ਹੋ ਜਾਏਗਾ ਜਿਹੜਾ ਜਪਜੀ ਸਾਹਿਬ ਨੂੰ ਜਿਵੇਂ ਕਿਵੇਂ ਵੀ ਜਪੇ।
ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਬਖਾਨ,
ਜਿਹੜਾ ਇਹ ਪਾਵਨ ਸਲੋਕ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕੋ ਸੀ ਪੀ ਸੱਚ,
ਨਾਨਕ ਹੋਸੀ ਪੀ ਸੱਚ ਇਹ ਪੌੜੀ ਪੜ੍ਹੋ ਪ੍ਰਮਾਣ,
ਇਹ ਪੌੜੀ ਵੀ ਪ੍ਰਮਾਣਕ ਹੈ ਜਦੋਂ ਇਹਨੂੰ ਪੜ੍ਹਨਾ। ਇਹ ਸਾਰੇ ਜਪਜੀ ਸਾਹਿਬ ਦਾ ਮੂਲ ਹੈ, ਇੱਕ ਓਅੰਕਾਰ ਤੋਂ ਲੈ ਕੇ ਨਾਨਕੋ ਸੀ ਪੀ ਸੱਚ ਤੱਕ ਸਾਰੇ ਜਪਜੀ ਸਾਹਿਬ ਦੀ ਇਹ ਜੜ ਹੈ, ਇਹਦੀ ਵਿਆਖਿਆ ਅੱਗੇ ਸਾਰੇ ਜਪਜੀ ਸਾਹਿਬ ਵਿੱਚ।
ਸਿਰੈ ਮੰਤਰ ਸਭ ਪੌੜੀਆਂ ਇਹ ਪੌੜੀ ਲਖ ਸਾਰ,
ਕਹਿੰਦੇ ਜਿਹੜੀ ਸਭ ਤੋਂ ਪਹਿਲੀ ਪੌੜੀ ਹੈ ਕਿਉਂਕਿ ਥੱਲੇ ਇੱਕ ਪਾਇਆ ਹੋਇਆ ਜਦੋਂ ਨਾਨਕੋ ਸੀ, ਇਹ ਪਹਿਲੀ ਪੌੜੀ ਜਿਹੜੀ ਹੈ ਇਹ ਸਿਰੇ ਦੀ, ਇਹ ਮੇਰੂ ਨਹੀਂ ਹੁੰਦਾ ਜਿਵੇਂ ਮਾਲਾ ਦੇ ਮਣਕਿਆਂ ਵਿੱਚ ਮੇਰੂ ਹੁੰਦਾ, ਏਦਾਂ ਇਹ ਜਿਹੜਾ ਸਿਰੇ ਦੀ ਪੌੜੀ ਆ ਇਹ ਸਲੋਕ ਹੈ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ, ਇਹ ਮੇਰੂ ਹੈ ਸਾਰੀਆਂ ਪੌੜੀਆਂ ਦਾ, ਇਹ ਸ਼੍ਰੋਮਣੀ ਹੈ।
ਅੰਤ ਸਮੈ ਚਲ ਬੇ ਗੁਰੂ ਕੀਨੋ ਇਹੀ ਉਚਾਰ,
ਭਾਈ ਰਾਮ ਕੁਇਰ ਸਾਹਿਬ ਜੀ ਦੱਸ ਰਹੇ ਨੇ ਸਿੱਖਾਂ ਨੂੰ ਕਿ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਜੋਤੀ ਜੋਤ ਸਮਾਣਾ ਸੀ ਉਹਨਾਂ ਨੇ ਵੀ ਇਸੇ ਪਾਵਨ ਬਾਣੀ ਜਪਜੀ ਸਾਹਿਬ ਦਾ ਪਾਠ ਕੀਤਾ ਸੀ। ਪੰਜਵੇਂ ਪਾਤਸ਼ਾਹ ਨੇ ਜਦੋਂ ਲਾਹੌਰ ਦੀ ਧਰਤੀ ਤੇ ਰਾਵੀ ਦੇ ਕੰਢੇ ਸਰੀਰ ਤਿਆਗਣਾ ਸੀ ਤਾਂ ਉਹਨਾਂ ਨੇ ਵੀ ਪਹਿਲਾਂ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਪਾਠ ਕੀਤਾ, ਫਿਰ ਸਰੀਰ ਤਿਆਗਿਆ। ਜਗਤ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸ਼ਹੀਦੀ ਦੇਣੀ ਸੀ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ, ਸਮਾਪਤੀ ਕੀਤੀ, ਫਿਰ ਸਰੀਰ ਤਿਆਗਿਆ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਜੀ ਦੇ ਸਨਮੁਖ ਜਦੋਂ ਸਰੀਰ ਤਿਆਗਿਆ ਤਾਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ, ਫਿਰ ਸਰੀਰ ਤਿਆਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੋਇੰਦਵਾਲ ਸਾਹਿਬ ਜਦੋਂ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਪਹਿਲਾਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ। ਤੋ ਏਡਾ ਵੱਡਾ ਮਹਾਤਮ ਹੈ, ਖੁਦ ਕਲਗੀਧਰ ਜੀ ਨੇ ਆਪ ਆਪਣਾ ਸਰੀਰ ਜਦੋਂ ਸੱਚਖੰਡ ਜਾਣਾ ਸੀ, ਗੁਰਦੇਵ ਤਾਂ ਸਣੇ ਸਰੀਰ ਗਏ ਆ, ਦਸਵੇਂ ਪਾਤਸ਼ਾਹ ਅੱਜ ਵੀ ਹਾਜ਼ਰ ਨੇ, ਪੜਦਾ ਹੀ ਕੀਤਾ ਸਾਡੇ ਸਾਰਿਆਂ ਦੇ ਸਾਹਮਣੇ ਨਾ, ਪੜਦਾ ਮਾਇਆ ਦਾ ਪਾਇਆ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਮਹਾਰਾਜ ਜੀ ਅੰਗੀਠੇ ਵੱਲ ਗਏ ਸਨ। ਹਾਂਜੀ,
ਸਤਨਾਮ ਸਤਿਗੁਰ ਪ੍ਰਸਾਦ ਸਿੱਧ ਮੰਤਰ ਇਹ ਜਾਨ,
ਜਿਹੜਾ ਸਤਨਾਮ ਯਾਨੀ ਕਿ ਮੂਲ ਮੰਤਰ ਹੈ ਨਾ ਜਪਜੀ ਸਾਹਿਬ ਦੇ ਪ੍ਰਾਰੰਭ ਵਿੱਚ, ਇਹ ਸਿੱਧ ਮੰਤਰ ਹੈ। ਇਹ ਮੰਤਰ ਗੁਰੂ ਨਾਨਕ ਸਾਹਿਬ ਨੇ ਸਿੱਧ ਕੀਤਾ, ਨਹੀਂ ਤਾਂ ਮੰਤਰ ਸਿੱਧ ਕਰਨੇ ਪੈਂਦੇ ਆ ਨਾ। ਕਹਿੰਦੇ ਇਹ ਮੰਤਰ ਗੁਰੂ ਨਾਨਕ ਸਾਹਿਬ ਸਿੱਧ ਕੀਤਾ ਕਰਾਇਆ, ਸੱਚਖੰਡ ਤੋਂ ਲਿਆਏ ਹੈ ਔਰ ਆਪਣੇ ਸਿੱਖਾਂ ਨੂੰ ਬਖਸ਼ ਦਿੱਤਾ ਵੀ ਬਸ ਤੁਸੀਂ ਜਪਣਾ ਹੀ ਹੈ, ਸਿੱਧ ਅਸੀਂ ਕੀਤਾ ਹੋਇਆ, ਤੁਸੀਂ ਜਪੋਗੇ, ਜਪੇ ਦਾ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ।
ਰਾਮ ਕੁਇਰ ਪਾਖੈ ਪਲੇ ਸਾਹਿਬ ਸਿੰਘ ਸੁਨ ਕਾਨ,
ਭਾਈ ਰਾਮ ਕੁਇਰ ਸਾਹਿਬ ਜੀ ਸਾਹਿਬ ਸਿੰਘ ਲਿਖਾਰੀ ਨੂੰ ਕਥਾ ਲਿਖਾਉਂਦਿਆਂ ਕਹਿੰਦੇ ਸਾਹਿਬ ਸਿਆਂ ਸੁਣ,
ਹਮ ਪੀ ਜਬ ਕਬ ਜਪਤ ਹੈ ਇਹੀ ਮੰਤਰ ਬਰਸਾਰ।
ਭਾਈ ਰਾਮ ਕੁਇਰ ਸਾਹਿਬ ਜੀ ਕਹਿੰਦੇ ਅਸੀਂ ਵੀ ਜਦੋਂ ਕਦੋਂ ਜਪਦੇ ਹਾਂ ਇਸੇ ਮੂਲ ਮੰਤਰ ਨੂੰ ਹੀ ਜਪਦੇ ਹਾਂ। ਭਾਈ ਰਾਮ ਕੁਇਰ ਆਪਣਾ ਅਭਿਆਸ ਵੀ ਦੱਸਦੇ, ਕਹਿੰਦੇ ਜਦੋਂ ਕਦੋਂ ਵੀ ਅਸੀਂ ਜਪਦੇ ਹਾਂ ਨਾ ਮੂਲ ਮੰਤਰ ਹੀ ਜਪਦੇ ਹਾਂ।
ਗੁਰ ਧਰ ਕੈ ਅਵਤਾਰ ਕੋ ਕੀਨੋ ਜਗਤ ਉਧਾਰ,
ਸਤਿਗੁਰੂ ਜੀ ਨੇ ਅਵਤਾਰ ਧਾਰਨ ਕਰਕੇ ਜਗਤ ਦੇ ਜੀਵਾਂ ਦਾ ਉਧਾਰ ਕੀਤਾ ਹੈ।
ਸਤਿਗੁਰ ਚਲਤ ਦਿਖਾਇਆ ਇਹ ਧਾਰ ਕੈ ਮੀਤ,
ਇਹ ਧਾਰ ਕੈ ਮੀਤ, ਸਤਿਗੁਰਾਂ ਨੇ ਚਲਤ ਵਿਖਾਇਆ ਸਰੀਰ ਧਾਰਨ ਕਰਕੇ,
ਸਭ ਦੇਖਾ ਸਤਿਗੁਰ ਚਲਤ ਸਿਮਰੈ ਅਹਿਨ ਸਚੀਤ,
ਸਭ ਦੇਖਾ ਸਤਿਗੁਰ ਚਲਤ, ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਚਲਤ ਸਾਰੀ ਸੰਗਤ ਨੇ ਵੇਖਿਆ ਔਰ ਗੁਰਸਿੱਖ ਰਾਤ ਦਿਨ ਸਤਿਗੁਰਾਂ ਨੂੰ ਸਿਮਰਦੇ ਹਨ।
ਇੱਕ ਵਾਰ ਸਤਿਗੁਰ ਕਹਿਓ ਮੰਤਰ ਜੰਤਰ ਕਲ ਮਾਹੇ,
ਇੱਕ ਵਾਰ ਦਾ ਬਚਨ ਹੈ ਕਿ ਕਲਗੀਧਰ ਜੀ ਦਾ ਦਰਬਾਰ ਲੱਗਾ ਹੋਇਆ ਤੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਸਿੱਖੋ ਕਲਯੁਗ ਵਿੱਚ ਬੜੇ ਤੰਤਰ ਮੰਤਰ ਚੱਲਣਗੇ। ਹਾਂਜੀ,
ਲੋਕ ਕਰਹਿਗੇ ਜਗਤ ਮਹਿ ਮੇਰਾ ਸਿੱਖ ਨਾ ਚਾਹੇ,
ਕਹਿੰਦੇ ਲੋਕ ਕਰਨਗੇ ਦੁਨੀਆਂ ਦੇ ਕੋਈ ਕਿਸੇ ਮੰਤਰ ਨੂੰ, ਕੋਈ ਕਿਸੇ ਤੰਤਰ ਜੰਤਰ ਨੂੰ ਬੜਾ ਲੋਕ ਭਰੋਸਾ ਕਰਨਗੇ ਨਾ ਤੰਤਰਾਂ ਮੰਤਰਾਂ ਜੰਤਰਾਂ ਤੇ, ਪਰ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਮੂਲ ਮੰਤਰ ਦਾ ਜਾਪ ਜਪੇਗਾ, ਇਸ ਜਪੇ ਮੂਲ ਮੰਤਰ ਤੋਂ ਬਿਨਾਂ ਕਿਸੇ ਹੋਰ ਮੰਤਰ ਦੀ ਚਾਹਨਾ ਨਹੀਂ ਕਰੇਗਾ। ਹਾਂਜੀ,
ਇੱਕ ਸਮੇਂ ਮੰਤਰੀ ਬਹੁਤ ਘਰ ਘਰ ਬਾਜਹਿ ਬਾਜ,
ਕਹਿੰਦੇ ਇੱਕ ਵਾਰੀ ਤਾਂ ਕਲਯੁਗ ਚ ਇੰਨੇ ਮੰਤਰ ਜਪੇ ਜਾਣਗੇ, ਘਰ ਘਰ ਦੇ ਵਿੱਚ ਮੰਤਰ ਹੋਣਗੇ।
ਜਪ ਤਪ ਨਿਹਚਾ ਨਾ ਰਹਿ ਕਰਹਿ ਦੇਖਤ ਸਾਜ,
ਕਹਿੰਦੇ ਜਪ ਤਪ ਨਹੀਂ ਰਹਿਣਾ ਲੋਕਾਂ ਦਾ, ਵੇਖਾ ਵੇਖੀ ਕਰਨਗੇ। ਜਿਵੇਂ ਕਿਸੇ ਨੇ ਕਹਿ ਤਾ ਜੀ ਇਹ ਮੰਤਰ ਇੰਨੀ ਵਾਰੀ ਜਪੋ ਇਹ ਹੋਏਗਾ, ਇੰਨੀ ਵਾਰੀ ਜਪੋ ਇਹ ਹੋਵੇਗਾ, ਬਾਬੇ ਸਿਆਣੇ ਲੋਕ ਕਰੀ ਜਾਂਦੇ ਆ, ਜਪ ਤਪ ਹੈ ਨਹੀਂ, ਦੇਖਾ ਦੇਖੀ ਸੰਸਾਰ ਦੇ ਲੋਕ ਕਰਨਗੇ ਪਰ ਮੇਰਾ ਸਿੱਖ ਨਹੀਂ ਕਰੇਗਾ। ਹਾਂਜੀ,
ਜੈਸੇ ਗੁਰ ਕੀ ਭਾਵਨਾ ਤੈਸੀ ਗਤ ਹੋਏ ਸ਼ਕਤ,
ਭਾਈ ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ ਉਹਨੂੰ ਓਦਾਂ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ।
ਸ਼ਰਨ ਭਜੋ ਸ੍ਰੀ ਰਾਮ ਕੀ ਕਲ ਮਹਿ ਨਿਹਚਾ ਮੁਕਤ,
ਕਲਯੁਗ ਵਿੱਚ ਉਹ ਮੁਕਤ ਹੋਵੇਗਾ ਜਿਹੜਾ ਆਪਣੇ ਗੁਰੂ ਤੇ ਨਿਸ਼ਚਾ ਰੱਖ ਕੇ ਗੁਰੂ ਦੇ ਦਿੱਤੇ ਗੁਰ ਮੰਤਰ ਤੇ ਮੂਲ ਮੰਤਰ ਨੂੰ ਜਪੇਗਾ, ਉਹੀ ਤਰੇਗਾ।
ਵਾਹਿਗੁਰੂ ਇਹ ਮੰਤਰ ਜਾਪ ਸਗਲ ਸਰੈਂਗੇ ਕਾਮ,
ਵਾਹਿਗੁਰੂ ਗੁਰਮੰਤਰ ਦਾ ਜਾਪ ਜਪੋ ਸਿੱਖੋ, ਜਦੋਂ ਵਾਹਿਗੁਰੂ ਗੁਰਮੰਤਰ ਦਾ ਜਾਪ ਜਪੋਗੇ ਤੁਹਾਡੇ ਸਾਰੇ ਕੰਮ ਸਵਰਨਗੇ।
सिख गुरु के हित करहो नित सवार
कहिंदे
आराम।
हमेशा गुरु दे हित विच, गुरु दे प्रेम दे विच गुरसिखां दी सेवा टहल कमाउणी है। इहदे नाल तुहानूं आराम कहीए सुख दी प्राप्ति होवेगी। अगे जगत जूठ दा बचन आ रिहा है कि किवें जगत जूठ दे विचों सतगुरां दा घोड़ा नहीं लंघिया। वो बचन आप जी अगलिया प्रसंगां च सरवण करोगे। जप जी साहब दी महिमा दे बचन अज दी कथा च समाप्त होए हन। सतगुरु जी कृपा करन, ये अमृत बाणी जप जी साहब साडे हिरदे विच वस जावे। जप निशान है खालसा जीए, गुरबाणी दा नाम जप निशान है। जप जी साहब दा निशान कहिंदे ने राहदारी नूं, निशान कहिंदे ने स्टैंप नूं। ये गुरु नानक साहब दी मोहर है जेडे सिख ते लग जाएगी ओनू धर्म राजे की कचहरी च लेखा नहीं देना पैना। ਇਹ ਰਾਹਦਾਰੀ ਆ ਸੱਚਖੰਡ ਦੀ। ਜਿਵੇਂ ਵਿਦੇਸ਼ ਜਾਣ ਲਈ ਸਪੌਂਸਰਸ਼ਿਪ ਆਉਂਦੀ ਨਾ, ਉੱਥੋਂ ਰਾਹਦਾਰੀ ਆਉਂਦੀ। ਜਪ ਜੀ ਸਾਹਿਬ ਰਾਹਦਾਰੀ ਹੈ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰਨ ਵਾਸਤੇ। ਜਿਹੜਾ ਗੁਰਸਿੱਖ ਜਪ ਜੀ ਸਾਹਿਬ ਦੀ ਬਾਣੀ ਪੜ੍ਹੇਗਾ ਉਹਨੂੰ ਨਿਰੰਕਾਰ ਦੇ ਘਰ ਵਿੱਚ ਨਿਵਾਸ ਪ੍ਰਾਪਤ ਹੋਵੇਗਾ, ਆਵਾਗਮਨ ਤੋਂ ਰਹਿਤ ਅਵਸਥਾ ਪ੍ਰਾਪਤ ਹੋਵੇਗੀ। ਤੋ ਐਸੀ ਅੰਮ੍ਰਿਤ ਬਾਣੀ ਸਾਡੇ ਹਿਰਦਿਆਂ 'ਚ ਵਸ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ, ਸਦਬੁੱਧੀ ਔਰ ਸਮਤ ਪ੍ਰਦਾਨ ਕਰਨ।